ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ। ਕੀ ਹਾਲ ਚਾਲ ਨੇ ਦੋਸਤੋ? ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਅਤੇ ਅੱਜ 2 ਫਰਵਰੀ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮੱਸੀ ਅਤੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4 ਵਜੇ ਤੋਂ 5 ਵਜੇ ਤੱਕ 1 ਘੰਟਾ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 0439-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਅਤੇ ਦੋਸਤੋ, ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਜੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਅਨ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਦੇ ਚੋਣ ਖਰਚਿਆਂ ਸੰਬੰਧੀ ਜਾਰੀ ਕੀਤੇ ਅੰਕੜੇ ਅਤੇ ਆਸਟ੍ਰੇਲੀਆ ਵਿੱਚ ਉੱਪਰ ਵੱਲ ਗਈਆਂ ਘਰਾਂ ਦੀਆਂ ਕੀਮਤਾਂ ਦੀ ਗੱਲ ਕਰਾਂਗੇ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਇਲਾਵਾ ਅੰਤਰਰਾਸ਼ਟਰੀ ਸਿਆਸਤ ਦੀ ਗੱਲ ਵੀ ਕਰਾਂਗੇ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਬੁਲਾਵਾਂਗੇ ਜੀ ਬ੍ਰਿਸਬਨ ਵਾਸੀ ਸਰਪ੍ਰੀਤ ਸਿੰਘ ਔਲਖੋਰਾ ਦੇ ਨਾਲ, ਜਿਨ੍ਹਾਂ ਦੇ ਦੋਵੇਂ ਪੁੱਤਰ ਰਣਵਿਜੇ ਸਿੰਘ ਔਲਖ ਅਤੇ ਰਣਬੀਰ ਸਿੰਘ ਔਲਖ ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਦੇ ਲਈ ਚੁਣੇ ਗਏ ਨੇ। ਰਣਵਿਜੇ ਨੂੰ ਬੈਲਜੀਅਮ ਦੌਰੇ ਦੇ ਲਈ ਆਸਟ੍ਰੇਲੀਆ ਦੀ ਅੰਡਰ 14 ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਆਪਣੇ ਇਹਨਾਂ ਦੋਵਾਂ ਹੋਣਹਾਰ ਪੁੱਤਰਾਂ ਦੀ ਪ੍ਰਾਪਤੀ ਦੇ ਉੱਤੇ ਉਹਨਾਂ ਦੇ ਪਿਤਾ ਕੀ ਕਹਿੰਦੇ ਨੇ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਜੇਕਰ ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਲਾਈਵ ਪ੍ਰੋਗਰਾਮ ਦੇ ਦੌਰਾਨ ਤਾਂ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਅਨ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪ੍ਰਮੁੱਖ ਪਾਰਟੀਆਂ ਅਤੇ ਵਿਸ਼ੇਸ਼ ਹਿੱਤ ਸਮੂਹਾਂ ਨੇ ਪਿਛਲੇ ਸਾਲ 3 ਮਈ 2025 ਨੂੰ ਹੋਈਆਂ ਫੈਡਰਲ ਚੋਣਾਂ ਦੇ ਲਈ ਸਿਆਸੀ ਦਲਾਂ ਅਤੇ ਪ੍ਰਚਾਰ ਉੱਤੇ ਕਰੋੜਾਂ ਡਾਲਰ ਖਰਚ ਕੀਤੇ ਹਨ। ਫੈਡਰਲ ਲੇਬਰ ਪਾਰਟੀ ਨੇ ਚੋਣ ਸਮੇਤ ਵਿੱਤੀ ਵਰ੍ਹੇ ਵਿੱਚ 71 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਨੇ, ਜਦਕਿ ਫੈਡਰਲ ਲਿਬਰਲ ਪਾਰਟੀ ਨੇ ਕਰੀਬ 53 ਮਿਲੀਅਨ ਡਾਲਰ ਖਰਚ ਕੀਤੇ ਹਨ। ਤੀਜੀ ਧਿਰ ਵਜੋਂ ਸਭ ਤੋਂ ਵੱਧ ਖਰਚਾ ਕਰਨ ਵਾਲੀ ਪਾਰਟੀ ਕਲਾਈਵ ਪਾਮਰ ਦੀ ਮਿਲਰ ਲੌਜੀ ਸੀ, ਜਿਸ ਨੇ ਮਈ ਦੀਆਂ ਚੋਣਾਂ ਵਿੱਚ ਕਰੀਬ 53 ਮਿਲੀਅਨ ਡਾਲਰ ਖਰਚ ਕੀਤੇ ਅਤੇ 2024-25 ਦੇ ਵਿੱਤੀ ਵਰ੍ਹੇ ਵਿੱਚ ਆਪਣੇ ਮੁਕੰਮਲ ਸਿਆਸੀ ਪ੍ਰਚਾਰ ਉੱਤੇ ਲਗਭਗ 200 ਮਿਲੀਅਨ ਡਾਲਰ ਖਰਚ ਕੀਤੇ ਸਨ। ਸ਼੍ਰੀ ਪਾਮਰ ਆਪਣੀ ਟਰੰਪੇਟ ਆਫ ਪੈਟਰੀਅਟਸ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਚੋਣ ਜਿਤਵਾਉਣ ਵਿੱਚ ਅਸਫਲ ਰਹੇ ਸਨ। ਇਸੇ ਤਰ੍ਹਾਂ ਫੈਡਰਲ ਨੈਸ਼ਨਲਸ ਨੇ ਕਰੀਬ 5 ਮਿਲੀਅਨ ਡਾਲਰ ਖਰਚ ਕੀਤੇ ਹਨ, ਜਦਕਿ ਦੂਜੇ ਪਾਸੇ ਗ੍ਰੀਨਜ਼ ਅਤੇ ਉਸ ਦੀ ਵਿਕਟੋਰੀਆ ਬ੍ਰਾਂਚ ਨੇ ਸਾਰੇ ਸਾਲ ਵਿੱਚ 9 ਮਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਕੀਤਾ ਹੈ। ਉਹਨਾਂ ਦੀ ਨਿਊ ਸਾਊਥ ਵੇਲਸ ਅਤੇ ਕਵਿੰਸਲੈਂਡ ਬ੍ਰਾਂਚ ਨੇ 7 ਮਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਕੀਤਾ ਹੈ। ਨਵੇਂ ਸਰਵੇਖਣਾਂ ਤੋਂ ਪਤਾ ਲੱਗਦਾ ਕਿ ਵਨ ਨੇਸ਼ਨ ਪਾਰਟੀ ਨੂੰ ਭਾਰੀ ਸਮਰਥਨ ਹਾਸਲ ਹੋ ਰਿਹਾ ਹੈ। ਰੈੱਡ ਬ੍ਰਿਜ ਦੇ ਨਵੇਂ ਅੰਕੜਿਆਂ ਮੁਤਾਬਕ ਪਾਰਟੀ ਨੂੰ 9 ਅੰਕਾਂ ਦੀ ਬੜਤ ਮਿਲੀ ਹੈ ਅਤੇ ਹੁਣ ਉਸ ਨੂੰ 26% ਸਮਰਥਨ ਪ੍ਰਾਪਤ ਹੈ। ਉਹ ਲੇਬਰ ਪਾਰਟੀ ਤੋਂ ਬਾਅਦ ਦੂਜੀ ਇੱਕ ਮਜ਼ਬੂਤ ਪਸੰਦ ਹੈ ਅਤੇ ਪਾਰਟੀ ਨੇਤਾ ਪੌਲਿਨ ਹੈਂਸਨ 38% ਸਮਰਥਨ ਦੇ ਨਾਲ ਸਭ ਤੋਂ ਲੋਕਪ੍ਰਿਯ ਨੇਤਾ ਹਨ, ਜੋ ਪ੍ਰਧਾਨ ਮੰਤਰੀ ਤੋਂ ਵੀ ਅੱਗੇ ਹਨ। ਵਿਕਟੋਰੀਆ ਪੁਲਿਸ ਦਾ ਆਖਣਾ ਹੈ ਕਿ ਭਗੌੜੇ ਡੇਜ਼ੀ ਫ੍ਰੀਮੈਨ ਜਾਂ ਉਸਦੇ ਅਵਸ਼ੇਸ਼ਾਂ ਦੀ ਤਲਾਸ਼ ਦੇ ਲਈ ਮੁਹਿੰਮ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਫ੍ਰੀਮੈਨ 26 ਅਗਸਤ ਤੋਂ 160 ਦਿਨਾਂ ਤੋਂ ਫਰਾਰ ਚੱਲ ਰਹੇ ਨੇ। ਉਸਦੇ ਸਿਰ ਉੱਤੇ $1 ਮਿਲੀਅਨ ਦਾ ਇਨਾਮ ਹੈ। ਉਸਦੇ ਉੱਤੇ ਦੋਸ਼ ਹੈ ਕਿ ਉਸਨੇ ਪੁਰੇਪੰਕਾ ਕਸਬੇ ਦੇ ਵਿੱਚ ਉਹਨਾਂ ਦੇ ਘਰ ਵਿਖੇ ਵਾਰੰਟ ਦੀ ਤਾਮੀਲ ਕਰਨ ਆਏ ਦੋ ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਸ ਸਮੇਂ 400 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਸੀ, ਪਰ 56 ਵਰ੍ਹਿਆਂ ਦੇ ਇਸ ਵਿਅਕਤੀ ਦਾ ਕੋਈ ਸੁਰਾਗ ਨਹੀਂ ਲੱਭ ਸਕਿਆ। ਪੁਲਿਸ ਨੇ ਸੋਮਵਾਰ ਸਵੇਰੇ ਮੈਲਬਨ ਤੋਂ ਕਰੀਬ 300 ਕਿਲੋਮੀਟਰ ਦੂਰ ਉੱਤਰ ਪੂਰਬ ਵਿੱਚ ਸਥਿਤ ਮਾਊਂਟ ਬਫੈਲੋ ਨੈਸ਼ਨਲ ਪਾਰਕ ਦੀ 5 ਦਿਨਾਂ ਦੀ ਨਵੀਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਤਲਾਸ਼ੀ ਮੁਹਿੰਮ ਦੇ ਵਿੱਚ ਖੇਤਰ ਦੇ ਦੂਰ ਦੁਰਾਡੇ ਦੇ ਇਲਾਕੇ ਵੀ ਸ਼ਾਮਲ ਹਨ। ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਭਗੌੜੇ ਕੋਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਉਸ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਲੋਕਾਂ ਨੂੰ 000 ਤੇ ਕਾਲ ਕਰਨ ਦੀ ਸਲਾਹ ਦਿੱਤੀ ਹੈ। ਵਿਸ਼ਲੇਸ਼ਣ ਫਰਮ ਕੋਟਿਲਟੀ ਦੇ ਅੰਕੜਿਆਂ ਮੁਤਾਬਕ ਜਨਵਰੀ ਵਿੱਚ ਆਸਟ੍ਰੇਲੀਅਨ ਘਰਾਂ ਦੀਆਂ ਕੀਮਤਾਂ ਵਿੱਚ 0.8% ਦਾ ਵਾਧਾ ਹੋਇਆ ਹੈ। ਵਿਆਜ ਦਰਾਂ ਦੀਆਂ ਚਿੰਤਾਵਾਂ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਚੱਲ ਰਹੇ ਵਾਧੇ ਤੋਂ ਬਾਅਦ ਜਨਵਰੀ ਵਿੱਚ ਔਸਤ ਰਿਹਾਇਸ਼ ਦੀ ਕੀਮਤ $9 ਲੱਖ ਤੋਂ ਪਾਰ ਹੋ ਗਈ ਹੈ। ਕੋਟਿਲਟੀ ਖੋਜ ਨਿਰਦੇਸ਼ਕ ਟਿਮ ਲੌਲਸ ਨੇ ਪਰਥ ਅਤੇ ਬ੍ਰਿਸਬਨ ਵਰਗੇ ਸ਼ਹਿਰਾਂ ਦੀ ਸ਼ਨਾਖਤ ਇਸ ਨਵੀਂ ਮਾਰਕੀਟ ਦੀ ਗਤੀ ਦੇ ਮੁੱਖ ਚਾਲਕ ਵਜੋਂ ਕੀਤੀ ਹੈ। ਉਹਨਾਂ ਦਾ ਆਖਣਾ ਹੈ ਕਿ ਜਨਵਰੀ ਵਿੱਚ ਆਸਟ੍ਰੇਲੀਅਨ ਘਰਾਂ ਦੀ ਕੀਮਤ ਵਿੱਚ ਵਾਧਾ ਮੁੜ ਤੋਂ ਤੇਜ਼ ਹੋ ਸਕਦਾ ਹੈ ਜੋ ਸਾਲ 2026 ਨੂੰ ਪ੍ਰਾਪਰਟੀ ਮਾਰਕੀਟ ਦੇ ਲਈ ਇੱਕ ਸੁਸਤ ਸਾਲ ਮੰਨਣ ਦੀਆਂ ਭਵਿੱਖਬਾਣੀਆਂ ਨੂੰ ਗਲਤ ਸਾਬਤ ਕਰ ਸਕਦਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਈਰਾਨ ਦੇ ਸਰਵਉੱਚ ਨੇਤਾ ਆਯਾਤੁੱਲਾ ਅਲੀ ਖਾਮੇਨੇਈ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਦੁਆਰਾ ਈਰਾਨ 'ਤੇ ਕੋਈ ਵੀ ਹਮਲਾ ਇੱਕ ਵਿਆਪਕ ਖੇਤਰੀ ਸੰਘਰਸ਼ ਨੂੰ ਜਨਮ ਦੇਵੇਗਾ ਕਿਉਂਕਿ ਅਮਰੀਕੀ ਸਰਕਾਰ ਦੇ ਨਾਲ ਤਣਾਅ ਲਗਾਤਾਰ ਵੱਧ ਰਿਹਾ ਹੈ। ਆਯਾਤੁੱਲਾ ਨੇ ਅਮਰੀਕਾ ਦੀਆਂ ਫੌਜੀ ਧਮਕੀਆਂ ਨੂੰ ਖਾਰਜ ਕਰਦੇ ਹੋਏ ਆਖਿਆ ਹੈ ਕਿ ਈਰਾਨ ਡਰਨ ਵਾਲਾ ਨਹੀਂ ਹੈ, ਸਗੋਂ ਹਮਲੇ ਦੀ ਸਥਿਤੀ ਵਿੱਚ ਕਰਾਰਾ ਜਵਾਬ ਦਿੱਤਾ ਜਾਵੇਗਾ। ਦੂਜੇ ਪਾਸੇ ਡੋਨਲਡ ਟਰੰਪ ਨੇ ਈਰਾਨ ਦੇ ਸਰਵਉੱਚ ਨੇਤਾ ਦੀ ਇਸ ਚੇਤਾਵਨੀ ਨੂੰ ਕੋਈ ਤਵੱਜੋ ਨਹੀਂ ਦਿੱਤੀ। ਟਰੰਪ ਨੇ ਇਸ ਖੇਤਰ ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਕੂਟਨੀਤੀ ਦੀ ਸੰਭਾਵਨਾ ਬਰਕਰਾਰ ਹੈ। ਤੇ ਹੁਣ ਇੱਕ ਖਬਰ ਖੇਡ ਮੈਦਾਨ ਤੋਂ। ਮੈਲਬਨ ਦੇ ਵਿੱਚ ਲੰਘੇ ਐਤਵਾਰ ਨੂੰ ਸੰਪੰਨ ਹੋਏ ਆਸਟ੍ਰੇਲੀਆ ਓਪਨ 2026 ਵਿੱਚ ਜਿੱਥੇ ਦੁਨੀਆ ਭਰ ਤੋਂ ਚੋਟੀ ਦੇ ਟੈਨਿਸ ਖਿਡਾਰੀਆਂ ਨੇ ਆਪਣਾ ਖੇਡ ਪ੍ਰਦਰਸ਼ਨ ਕੀਤਾ ਹੈ ਅਤੇ ਅਨੇਕਾਂ ਖਿਤਾਬ ਆਪਣੇ ਨਾਮ ਕੀਤੇ ਨੇ, ਉੱਥੇ ਹੀ ਭਾਰਤ ਦੇ ਗੁਜਰਾਤ ਸੂਬੇ ਤੋਂ ਆਈ 13 ਸਾਲਾਂ ਦੀ ਟੈਨਿਸ ਖਿਡਾਰਨ ਜੇਨਸੀ ਕਾਨਾਬਰ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਜੂਨਾਗੜ੍ਹ ਸ਼ਹਿਰ ਦੀ ਜੇਨਸੀ ਨੇ ਏਸ਼ੀਆ ਪੈਸੇਫਿਕ ਅਲੀਟ ਅੰਡਰ 14 ਚੈਂਪੀਅਨਸ਼ਿਪ ਵਿੱਚ ਭਾਗ ਲਿਆ ਸੀ ਅਤੇ ਉਸ ਨੇ ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਮੁਸੇਮਾ ਸਿਲਿਕ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਜੇਨਸੀ ਦੇ ਪ੍ਰਦਰਸ਼ਨ ਉੱਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸਦੇ ਪਿਤਾ ਨੇ ਆਖਿਆ ਕਿ ਇਸ ਜਿੱਤ ਨੇ ਨਾ ਸਿਰਫ਼ ਸਥਾਨਕ ਭਾਈਚਾਰੇ ਦਾ ਮਾਣ ਵਧਾਇਆ ਸਗੋਂ ਭਾਰਤ ਦਾ ਸਿਰ ਵੀ ਮਾਣ ਨਾਲ ਉੱਚਾ ਕੀਤਾ ਹੈ। ਅਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 699 ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੌਰੇ 'ਤੇ ਰਹੇ। ਇਸ ਮੌਕੇ ਉਹਨਾਂ ਆਦਮਪੁਰ ਹਵਾਈ ਅੱਡੇ ਦਾ ਨਵਾਂ ਨਾਮ ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ ਆਦਮਪੁਰ ਰੱਖਣ ਦਾ ਰਸਮੀ ਐਲਾਨ ਕੀਤਾ। ਇਸ ਦੇ ਨਾਲ ਹੀ ਉਹਨਾਂ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਉੱਤੇ ਟਰਮੀਨਲ ਇਮਾਰਤ ਦਾ ਵੀ ਉਦਘਾਟਨ ਕੀਤਾ। ਇਸ ਉਪਰੰਤ ਸ੍ਰੀ ਮੋਦੀ ਡੇਰਾ ਸੱਚਖੰਡ ਬੱਲਾ ਵਿਖੇ ਪੁੱਜੇ ਜਿੱਥੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਇਸ ਡੇਰੇ ਦੇ ਸੰਚਾਲਕ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਪੁਰਸਕਾਰ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਖਿਆ ਹੈ ਕਿ ਇਸ ਸਾਲ ਦੇ ਬਜਟ ਵਿੱਚ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਨਾਲ ਨਾਲ ਹੋਰ ਸ਼ਹਿਰੀ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਟੈਕਸਟਾਈਲ ਸੈਕਟਰ ਨੂੰ ਘੱਟੋ ਘੱਟ ਟੈਕਸਾਂ ਨਾਲ 27 ਨਵੇਂ ਦੇਸ਼ਾਂ ਤੱਕ ਪਹੁੰਚ ਮਿਲੇਗੀ ਅਤੇ ਜਲੰਧਰ ਦੀ ਸਪੋਰਟਸ ਇੰਡਸਟਰੀ ਨੂੰ ਵੀ ਇਸ ਬਜਟ ਤੋਂ ਲਾਭ ਹੋਵੇਗਾ। ਇਹ ਸਨ ਅੱਜ ਦੀਆਂ ਚੋਣਵੀਆਂ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀ।
ਜਲਦ ਹੀ ਤੁਹਾਨੂੰ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਉੱਤੇ ਖਬਰਾਂ ਦੀ ਗਿਣਤੀ ਘੱਟ ਨਜ਼ਰ ਆ ਸਕਦੀ ਹੈ। ਇਸ ਲਈ ਹੁਣ ਸਮਾਂ ਹੈ SBS ਆਡੀਓ ਐਪ ਡਾਊਨਲੋਡ ਕਰਨ ਦਾ। ਇਹ ਯਕੀਨੀ ਬਣਾਓ ਕਿ ਤੁਹਾਨੂੰ SBS ਦੇ ਲੈਂਗੁਏਜ ਪੋਡਕਾਸਟ ਵਿੱਚ ਸਾਡੀਆਂ ਸਾਰੀਆਂ ਖਬਰਾਂ, ਵਿਚਾਰ ਅਤੇ ਕਹਾਣੀਆਂ ਮਿਲ ਰਹੀਆਂ ਨੇ ਤਾਂ ਜੋ ਤੁਸੀਂ ਉਨ੍ਹਾਂ ਸਾਰੇ ਮਸਲਿਆਂ ਨਾਲ ਜੁੜੇ ਰਹਿ ਸਕੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ। SBS ਆਡੀਓ ਐਪ ਐਪ ਸਟੋਰ ਅਤੇ ਗੂਗਲ ਪਲੇ 'ਤੇ ਮੁਫ਼ਤ ਉਪਲਬਧ ਹੈ। ਇਹ ਯਕੀਨੀ ਬਣਾਓ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ, ਨਾ ਕਿ ਸਿਰਫ ਉਹੀ ਜੋ ਤੁਹਾਡੀ ਸੋਸ਼ਲ ਮੀਡੀਆ ਫੀਡ ਤੁਹਾਨੂੰ ਪ੍ਰਦਾਨ ਕਰਦੀ ਹੈ। SBS ਲੈਂਗੁਏਜ ਵੈਬਸਾਈਟ 'ਤੇ ਸਾਡੀਆਂ ਸਾਰੀਆਂ ਖਬਰਾਂ ਅਤੇ ਕਹਾਣੀਆਂ ਹਾਸਲ ਕਰੋ। ਅੱਜ ਹੀ ਆਪਣੇ ਵੈਬ ਬਰਾਊਜ਼ਰ ਵਿੱਚ SBS.com.au/language ਨੂੰ ਬੁੱਕਮਾਰਕ ਕਰੋ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਔਰ ਮੈਲਬਨ ਸਟੂਡੀਓ ਤੋਂ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਤੁਸੀਂ ਇਸ ਵੇਲੇ ਸਾਨੂੰ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਪ੍ਰੋਗਰਾਮ ਦੇ ਵਿੱਚ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ। ਆਸਟ੍ਰੇਲੀਆ ਦੇ ਵਿੱਚ ਕੌਫੀ ਕਲਚਰ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਅਤੇ ਹੁਣ ਪੁਰਾਣੀਆਂ ਫੇਵਰੇਟ ਕਲਾਸਿਕ ਕੌਫੀਆਂ ਦੇ ਨਾਲ ਨਾਲ ਏਸ਼ੀਆਈ ਪ੍ਰੇਰਿਤ ਨਵੇਂ ਸਵਾਦ ਵੀ ਕਾਫੀ ਪ੍ਰਚਲਿਤ ਹੋ ਰਹੇ ਨੇ। ਔਰ ਜਿਹੜੇ ਕੌਫੀ ਮੈਨੇਜਰ ਨੇ ਉਹ ਆਖ ਰਹੇ ਨੇ ਕਿ ਇਹ ਨਵੇਂ ਅੰਦਾਜ਼ ਕਾਰੋਬਾਰ ਦੇ ਲਈ ਫਾਇਦੇਮੰਦ ਨੇ ਅਤੇ ਆਸਟ੍ਰੇਲੀਆਈ ਕਾਫੀ ਮਾਰਕੀਟ ਵਿੱਚ ਨਵੇਂ ਉਤਸ਼ਾਹ ਭਰ ਰਹੇ ਨੇ। ਹੋਰ ਕੀ ਕੁਝ ਆਖ ਰਹੇ ਨੇ ਕੌਫੀ ਨਾਲ ਜੁੜੇ ਹੋਏ ਕਾਰੋਬਾਰੀ ਅਤੇ ਕੀ ਕੁਝ ਆਖਦੀ ਹੈ ਸਾਡੀ ਇਹ ਰਿਪੋਰਟ, ਆਓ ਸੁਣਦੇ ਹਾਂ ਸਾਡੀ ਸਾਥੀ ਜੋਤਿਕਾ ਦੀ ਜ਼ੁਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਆਸਟ੍ਰੇਲੀਆ ਆਪਣੀ ਮਜ਼ਬੂਤ ਕੌਫੀ ਸੱਭਿਆਚਾਰ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ, ਪਰ ਵੱਡੇ ਸ਼ਹਿਰਾਂ ਵਿੱਚ ਏਸ਼ੀਆਈ ਸਵਾਦਾਂ ਨੂੰ ਜਾਣੀ ਪਛਾਣੀ ਕੌਫੀ ਨਾਲ ਮਿਲਾ ਕੇ ਨਵੇਂ ਅੰਦਾਜ਼ ਖਾਮੋਸ਼ੀ ਨਾਲ ਵੱਖ ਵੱਖ ਕੈਫੇ ਦੇ ਮੈਨਿਊਜ਼ ਵਿੱਚ ਨਵਾਂ ਰੂਪ ਦੇ ਰਹੇ ਹਨ। ਪੇਸ਼ ਹੈ ਇਸੇ ਨਾਲ ਜੁੜੀ ਇਹ ਖਾਸ ਰਿਪੋਰਟ। ਕ੍ਰੀਮਾ ਲਾਟੇ ਤੋਂ ਲੈ ਕੇ ਪਿਸਤਾਚੀਓ ਮੈਕਾ ਅਤੇ ਸੋਇਆਬੀਨ ਪਾਊਡਰ ਤੱਕ ਕੌਫੀ ਦੇ ਨਵੇਂ ਸਵਾਦ ਉਭਰ ਕੇ ਸਾਹਮਣੇ ਆ ਰਹੇ ਹਨ। ਆਸਟ੍ਰੇਲੀਆ ਦੀ ਕੌਫੀ ਰਾਜਧਾਨੀ ਕਹੇ ਜਾਣ ਵਾਲੇ ਮੈਲਬਨ ਵਿੱਚ ਏਸ਼ੀਆਈ ਪ੍ਰੇਰਿਤ ਰੁਝਾਨ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ। ਕੈਫੇ ਮੈਨੇਜਰ ਜੇ ਲੀ ਇਸ ਬਾਰੇ ਵਿਆਖਿਆ ਕਰਦੇ ਹਨ ਅਤੇ ਦੱਸਦੇ ਹਨ।
ਆਸਟ੍ਰੇਲੀਅਨ ਪੀਪਲ ਆਰ ਮੋਰ ਬੈਲੈਂਸਡ ਐਸਿਡਿਟੀਜ਼ ਐਂਡ ਲੈਸ ਸਵੀਟਨੈਸ ਡ੍ਰਿੰਕਸ ਇਨ ਕੋਰੀਅਨ ਔਰ ਏਸ਼ੀਅਨ ਕਸਟਮਰ ਵਾਂਟਸ ਸਮਥਿੰਗ ਮੋਰ ਸਵੀਟਰ ਐਂਡ ਮੋਰ ਕ੍ਰੀਮਾ।
ਫਲੈਟ ਵਾਈਟ ਅਤੇ ਲੌਂਗ ਬਲੈਕ ਵਰਗੀਆਂ ਕਲਾਸਿਕ ਕੌਫੀਜ਼ ਦੀ ਵਿਕਰੀ ਮਜ਼ਬੂਤ ਬਣੀ ਹੋਈ ਹੈ, ਪਰ ਨਾਲ ਹੀ ਕਈ ਗਾਹਕ ਮਿਠਾਈ ਬਣਾਉਣ ਅਤੇ ਚਾਹ ਤਿਆਰ ਕਰਨ ਤੋਂ ਪ੍ਰੇਰਿਤ ਏਸ਼ੀਆਈ ਅੰਦਾਜ਼ ਵਾਲੀਆਂ ਨਵੇਂ ਸਟਾਈਲਸ ਦੀਆਂ ਕੌਫੀਜ਼ ਨੂੰ ਵੀ ਅਜ਼ਮਾ ਰਹੇ ਹਨ।
First thing I think of is like infusion, I think of teas, I think of like the mixture of coffee and teas, I think of stuff I haven't tried before.
Melbourne de East ilake vich sthit Crew Plus Cafe vich Jay Lee kehnde han ki vilakhan ate nave swadan waliyan coffeeyan taiyar karan layi sama, takneek ate sahi tareeke di lod hundi hai.
Asian style drinks usually have more steps, syrup, powders, cream and clear layer. Keeping everything consistent and it is harder than making classic Aussie orders.
Australia le senior client development director Kate Richards daste han ki online survey platform Pure Profile sadi shaukeen ate fancy drinks prati ruchi bare khoj kar reha hai.
Consumers want drinks that suit their mood, their energy levels, their diet and their personal taste. And that flexibility beautifully extends to Asian-inspired fusion flavors like matcha and pistachio. It's turning into beverage theater. More than a caffeine boost, these drinks deliver texture, taste and shareability. Presentation has become as important as flavor, with dessert-style lattes doubling as visually arresting performances.
Pure Profile de Social Insights Tool anusar, hun Asiai prerit khaan-peen online charcha de 28% di hisse nu darsaunda hai. Kate Richards kehndi han ki eh ek vadde rujhan da hissa hai.
Trends like Instagram-worthy lattes are exploding in popularity right now. For example, TikTok views of pistachio matcha lattes more than doubled in 8 months. Asian inspiration is everywhere, not only in food and beverages, but in categories like fashion, beauty, travel and tech.
Australia vich 17% to vadh log apni virasat Asiai dasde han, jis karan badal rahi abadi di bantar is rujhan nu agge vadha rahi ho sakti hai. Hojicha latte prasidh drinks vich shamil hai. ਜੋ ਭੁੰਨੀ ਹੋਈ ਹਰੀ ਚਾਹ ਜਾਂ ਨਮਕੀਨ ਕ੍ਰੀਮ ਨਾਲ ਬਣਿਆ ਅਰਲ ਗ੍ਰੇ ਆਈਸਡ ਲਾਟੇ ਤੋਂ ਬਣਿਆ ਇੱਕ ਕ੍ਰੀਮੀ ਜਪਾਨੀ ਡਰਿੰਕ ਹੈ। ਗਰਮੀ ਦੇ ਮੌਸਮ ਵਿੱਚ ਕਈ ਗਾਹਕ ਠੰਡਕ ਦੇਣ ਵਾਲੇ ਡਰਿੰਕਸ ਵੱਲ ਰੁਝਾਨ ਕਰ ਰਹੇ ਹਨ, ਜਿਵੇਂ ਕਿ ਸਪਾਰਕਲਿੰਗ ਪਾਣੀ ਉੱਤੇ ਪਰਤਾਂ ਵਿੱਚ ਤਿਆਰ ਕੀਤਾ ਗਿਆ ਗ੍ਰੇਪ ਫਰੂਟ ਕੋਲਡ ਬਰਿਊ।
I think this has been a grapefruit in it from what I can taste. I think it might have cold brew.
ਇਸ ਤੋਂ ਇਲਾਵਾ ਹੋਰ ਡਰਿੰਕਸ ਕੋਰੀਆਈ ਸਵਾਦਾਂ ਤੋਂ ਪ੍ਰੇਰਿਤ ਹਨ, ਜਿਸ ਵਿੱਚ ਕਿਨਾਕੋ ਲਾਟੇ ਵੀ ਸ਼ਾਮਿਲ ਹੈ, ਜੋ ਭੁੰਨੀ ਹੋਈ ਸੋਇਆਬੀਨ ਪਾਊਡਰ ਤੋਂ ਬਣਿਆ ਇੱਕ ਕੈਫੀਨ ਰਹਿਤ ਜਪਾਨੀ ਅਤੇ ਕੋਰੀਆਈ ਡਰਿੰਕ ਹੈ। ਕ੍ਰੂ ਪਲੱਸ ਕੈਫੇ ਦੇ ਮੈਨੇਜਰ ਜੇ ਲੀ ਕਹਿੰਦੇ ਹਨ ਕਿ ਕੈਫੇ ਦੀ ਰੇਂਜ ਵਧਾਉਣਾ ਕਾਰੋਬਾਰ ਲਈ ਫਾਇਦੇਮੰਦ ਹੈ।
it's giving a customer something they can't experience before, like inspired by the Japanese.
Server Philip Sim kehnde han ki din vich vechiyan jaan waliyan 400 coffees vichon Asiai andaaz di mang lagatar vadh rahi hai.
Try to the something special, something new. So that's why like is getting popular and popular.
Cafe malik Sam Wang mande han ki halanki jadon vi rozana ik cup coffee di gal aundi hai ta sare haje vi kise hor cheez de naal sehmat nahi hunde.
Long black, latte, cappuccino and a flat white. So those four different type of coffees are our best sellers.
Chahe ek chote samay wala nava rujan hove ja fir lambe samay wala badlav. Australia de drinks di range ਤੇਜ਼ੀ ਨਾਲ ਅੱਗੇ ਵਧ ਰਹੀ ਹੈ। SBS ਨਿਊਜ਼ ਤੋਂ ਸੈਂਡਰਾ ਫੁੱਲੋਨ ਅਤੇ SBS ਚਾਈਨੀਜ਼ ਫਾਰ ਸਮਾਲ ਬਿਜ਼ਨਸ ਸੀਕ੍ਰੇਟਸ ਦੀ ਇਹ ਰਿਪੋਰਟ ਪੰਜਾਬੀ ਵਿੱਚ ਅਨੁਵਾਦ ਕਰਕੇ SBS ਪੰਜਾਬੀ ਵੱਲੋਂ ਪੇਸ਼ ਕੀਤੀ ਗਈ ਹੈ।
You with SBS Radio.
ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਤੇ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਮੈਲਬਨ ਸਟੂਡੀਓ ਤੋਂ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ। ਸੋ ਪ੍ਰੋਗਰਾਮ ਦੇ ਵਿੱਚ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ। ਮੌਜੂਦਾ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ। ਚਾਹੇ ਜਿਹੜੀ ਮਰਜ਼ੀ ਉਮਰ ਵਰਗ ਦੇ ਲੋਕ ਹੋਣ, ਛੋਟੇ ਬੱਚੇ ਅਸੀਂ ਘਰਾਂ ਦੇ ਵਿੱਚ ਵੇਖਦੇ ਹਾਂ, ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਫੜੇ ਨਜ਼ਰ ਆਉਂਦੇ ਨੇ। ਨੌਜਵਾਨ ਤਾਂ ਇਸ ਆਦਤ ਦੇ ਆਦੀ ਹੈਗੀ ਹੈ ਔਰ ਨਾਲ ਦੀ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਉਹ ਵੀ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਅੱਜ ਕੱਲ੍ਹ ਨਜ਼ਰ ਆ ਰਹੇ ਨੇ। ਪਾਰਕਾਂ ਦੇ ਵਿੱਚ ਜਦੋਂ ਅਸੀਂ ਬੈਠੇ ਸਾਡੇ ਬਜ਼ੁਰਗ ਵੇਖਦੇ ਹਾਂ, ਹੱਥਾਂ ਦੇ ਵਿੱਚ ਮੋਬਾਈਲ ਫੋਨ ਫੜੇ ਹੁੰਦੇ ਨੇ, ਕੁਝ ਜਿਹੜੀਆਂ ਪੰਜਾਬ ਦੀਆਂ ਖਬਰਾਂ ਜਾਂ ਇੱਥੋਂ ਦੀਆਂ ਜਾਣਕਾਰੀਆਂ ਉਹਨਾਂ ਦੇ ਵੱਲੋਂ ਹਾਸਲ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ। ਸਹੂਲਤ ਹੈ ਹੀ ਹੈ ਸੋਸ਼ਲ ਮੀਡੀਆ, ਪਰ ਕਿਤੇ ਨਾ ਕਿਤੇ ਜਿਹੜੇ ਵੱਡੀ ਉਮਰ ਦੇ ਸਾਡੇ ਲੋਕ ਨੇ ਉਹਨਾਂ ਵਾਸਤੇ ਇਹ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਸਮੱਸਿਆ ਵੀ ਬਣ ਰਹੀ ਹੈ। ਕਿਵੇਂ ਬਣ ਰਹੀ ਹੈ ਇਹ ਸਮੱਸਿਆ, ਮਾਹਿਰ ਕੀ ਆਖਦੇ ਨੇ, ਕਿਵੇਂ ਕਿਹੜੀਆਂ ਜਿਹੜੀਆਂ ਸਾਵਧਾਨੀਆਂ ਰੱਖਣ ਦੀ ਲੋੜ ਹੈਗੀ ਹੈ, ਕਿਵੇਂ ਬਚਿਆ ਜਾ ਸਕਦਾ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਠੱਗੀਆਂ ਹੁੰਦੀਆਂ ਨੇ, ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ, ਆਓ ਜਾਣਦੇ ਹਾਂ। ਇਸ ਖਾਸ ਰਿਪੋਰਟ ਦੇ ਰਾਹੀਂ ਲੈ ਕੇ ਹਾਜ਼ਰ ਹੈ ਸਾਡੇ ਸੀਨੀਅਰ ਸਾਥੀ MP ਸਿੰਘ, ਆਓ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਅੱਜ ਇੱਕ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਉਹ ਹੈ ਕਿ ਵੱਡੀ ਉਮਰ ਦੇ ਲੋਕਾਂ ਵਿੱਚ ਜਿਹੜੀ ਫੋਨ ਦੀ ਵਰਤੋਂ ਵੱਧ ਹੁੰਦੀ ਜਾ ਰਹੀ ਹੈ, ਸੋਸ਼ਲ ਮੀਡੀਆ ਦੀ ਵਰਤੋਂ ਵੱਧ ਹੁੰਦੀ ਜਾ ਰਹੀ ਹੈ, ਉਹਦੇ ਕੀ ਨੁਕਸਾਨ ਜਾਂ ਲਾਭ ਹੋ ਸਕਦੇ ਹੈ, ਠੱਗੀਆਂ, ਗਲਤ ਜਾਣਕਾਰੀਆਂ ਅਤੇ ਦਿਮਾਗੀ ਸਿਹਤ ਉੱਤੇ ਇਸ ਦਾ ਕੀ ਅਸਰ ਪਾ ਸਕਦਾ ਹੈ, ਇਸ ਬਾਰੇ ਜਾਣਾਂਗੇ ਮਾਹਰਾਂ ਦੇ ਵਿਚਾਰ। ਅਤੇ ਨਾਲ ਹੀ ਪੰਜਾਬੀ ਭਾਈਚਾਰੇ ਦੀ ਇੱਕ ਨੌਜਵਾਨ ਬੱਚੀ ਆਕਾਂਸ਼ਾ ਦੇ ਨਾਲ ਵੀ ਗੱਲ ਕਰਦੇ ਹੋਏ ਜਾਣਾਂਗੇ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਕਿਸ ਤਰ੍ਹਾਂ ਬੈਲੈਂਸ ਬਣਾ ਕੇ ਰੱਖਦੇ ਹੈ। ਜਿੱਥੇ ਹੁਣ ਤੱਕ ਫੋਨ ਅਤੇ ਸੋਸ਼ਲ ਮੀਡੀਆ ਦੀ ਅੱਤ ਵਰਤੋਂ ਨੂੰ ਨੌਜਵਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ, ਉੱਥੇ ਹੁਣ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਵੱਡੀ ਉਮਰ ਦੇ ਲੋਕ ਵੀ ਤੇਜ਼ੀ ਨਾਲ ਡਿਜੀਟਲ ਦੁਨੀਆ ਵਿੱਚ ਡੁੱਬ ਰਹੇ ਹਨ ਅਤੇ ਕਈ ਵਾਰ ਇਹ ਵਰਤੋਂ ਸਮੱਸਿਆ ਬਣਦੀ ਜਾ ਰਹੀ ਹੈ। ਵੱਡੀ ਉਮਰ ਦੇ ਲੋਕਾਂ ਵਿੱਚ ਵੱਧ ਹੁੰਦੇ ਜਾ ਰਹੇ ਸਕਰੀਨ ਟਾਈਮ ਦੇ ਨਾਲ ਆਨਲਾਈਨ ਠੱਗੀਆਂ ਅਤੇ ਗਲਤ ਜਾਣਕਾਰੀਆਂ ਦੇ ਖਤਰੇ ਲਗਾਤਾਰ ਵੱਧ ਰਹੇ ਹਨ ਅਤੇ ਮਾਹਰ ਦੱਸਦੇ ਹਨ ਕਿ ਟੈਕਨੋਲੋਜੀ ਕਦੋਂ ਸਹਾਰਾ ਬਣਦੀ ਹੈ ਅਤੇ ਕਦੋਂ ਸਮੱਸਿਆ। ਸੁਣੋ ਇਸ ਰਿਪੋਰਟ ਦੇ ਵਿੱਚ। ਦੋਸਤੋ, ਕਈ ਨੌਜਵਾਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਮਾਪਿਆਂ ਦੀ ਫੋਨ ਉੱਤੇ ਲਗਾਤਾਰ ਉਮੀਦ ਤੋਂ ਵੱਧ ਨਿਰਭਰਤਾ ਪਰਿਵਾਰਕ ਸਮੇਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਿਵੇਂ ਕਿ ਕਈ ਮਾਪੇ ਛੁੱਟੀਆਂ ਮਨਾਉਣ ਸਮੇਂ ਵੀ ਹੋਟਲਾਂ ਜਾਂ ਕਮਰਿਆਂ ਅੰਦਰ ਬੰਦ ਰਹਿ ਕੇ ਰੀਲਾਂ ਜਾਂ ਵੀਡੀਓਜ਼ ਦੇ ਕੇ ਸਮਾਂ ਬਤੀਤ ਕਰਦੇ ਹਨ। ਕਈ ਨੌਜਵਾਨ ਤਾਂ ਇਹ ਵੀ ਮੰਨਦੇ ਹਨ ਕਿ ਮਾਪਿਆਂ ਨੂੰ ਫੋਨ ਤੋਂ ਦੂਰ ਕਰਨਾ ਕਿਸੇ ਟੀਨੇਜਰ ਨੂੰ ਫੋਨ ਛੁਡਵਾਉਣ ਵਰਗਾ ਹੀ ਮੁਸ਼ਕਲ ਕੰਮ ਹੈ। ਅੰਤਰਰਾਸ਼ਟਰੀ ਅਧਿਐਨ ਦੱਸਦੇ ਹਨ ਕਿ 65 ਸਾਲ ਤੋਂ ਉੱਪਰ ਦੇ ਲੋਕ ਵੀ ਹੁਣ ਦਿਨ ਦੇ ਕਈ ਘੰਟੇ ਸਕਰੀਨਜ਼ ਉੱਤੇ ਬਿਤਾਉਂਦੇ ਹਨ, ਖਾਸ ਕਰਕੇ ਕੋਵਿਡ ਮਹਾਮਾਰੀ ਤੋਂ ਬਾਅਦ ਜਦੋਂ ਬਹੁਤ ਸਾਰੇ ਬਜ਼ੁਰਗ ਆਨਲਾਈਨ ਹੋ ਗਏ ਸਨ। ਉਹਨਾਂ ਲਈ ਇਹ ਸੰਪਰਕ ਬਣਾਈ ਰੱਖਣ, ਮਨੋਰੰਜਨ ਅਤੇ ਇਕਾਂਤਤਾ ਨੂੰ ਦੂਰ ਕਰਨ ਦਾ ਇੱਕ ਸਾਧਨ ਬਣਿਆ ਹੈ, ਪਰ ਇਹ ਵੀ ਸਾਫ਼ ਦਿਸਦਾ ਹੈ ਕਿ ਵਰਤੋਂ ਦਾ ਤਰੀਕਾ ਅਤੇ ਮਾਤਰਾ ਦੋਵੇਂ ਹੀ ਮਹੱਤਵਪੂਰਨ ਹਨ। ਅਤੇ ਅਸੀਂ ਪੰਜਾਬੀ ਮੂਲ ਦੀ ਆਕਾਂਸ਼ਾ ਵਰਮਾ ਦੇ ਨਾਲ ਗੱਲ ਕਰਦੇ ਹੋਏ ਜਾਣਿਆ ਕਿ ਉਹਨਾਂ ਦੇ ਮਾਤਾ ਜੀ ਇੱਥੇ ਆਸਟ੍ਰੇਲੀਆ ਸਿਡਨੀ ਦੇ ਵਿੱਚ ਰਹਿੰਦੇ ਹੋਏ ਕਿੰਨਾ ਕੁ ਸਮਾਂ ਆਪਣਾ ਉਹ ਫੋਨ ਉੱਤੇ ਸੋਸ਼ਲ ਮੀਡੀਆ ਉੱਤੇ ਬਿਤਾਉਂਦੇ ਨੇ?
ਮੇਰੇ ਮੰਮਾ ਅੱਜ ਕੱਲ ਟਿਕਟੋਕ ਤੇ ਕੰਟੈਂਟ ਕ੍ਰੀਏਟਰ ਬਣੇ ਹੋਏ ਨੇ, ਕਾਫੀ ਟਾਈਮ ਸਪੈਂਡ ਕਰਦੇ ਨੇ। ਸਵੇਰੇ ਉਹ ਵਾਕ ਤੇ ਜਾਂਦੇ ਨੇ 5-6 ਵਜੇ ਤੇ ਬਾਹਰ ਨਿਕਲਦੇ ਉਹਨਾਂ ਦਾ ਫੋਨ ਸਟਾਰਟ ਹੋ ਜਾਂਦਾ ਹੈ ਤੇ ਸ਼ੀ ਰਿਕਾਰਡਸ ਐਵਰੀਥਿੰਗ, ਸ਼ੀ ਰਿਕਾਰਡਸ ਹਰ ਓਨ ਵੀਡੀਓਜ਼। ਤਾਂ ਮੇਰੇ ਮੰਮਾ ਮੇਰੇ ਖਿਆਲ ਇਨ ਟਰਮਸ ਆਫ ਆਵਰਸ ਆਰਾਮ ਨਾਲ 7-8 ਘੰਟੇ ਦਿਨ ਦੇ ਲਾਉਂਦੇ ਹੋਣੇ ਆ ਉੱਥੇ ਫੋਨ ਤੇ। ਕਈ ਵਾਰੀ ਫੇਕ ਨਿਊਜ਼ ਵੀ ਦੇਖਦੇ ਨੇ, ਉਹ ਫਿਰ ਮੈਨੂੰ ਦੱਸਦੇ ਨੇ ਦੇਖ ਤੂੰ ਦੇਖੀ ਹੈ ਨਿਊਜ਼, ਦੈਨ ਆਈ ਹੈਵ ਟੂ ਟੈਲ ਹਰ ਕਿ ਮੰਮਾ ਫੈਕਟ ਚੈੱਕ ਕਰ ਲਓ। ਤੇ ਉਹਨਾਂ ਦੇ ਬਹੁਤ ਸਾਰੇ ਗਰੁੱਪਸ ਵੀ ਹੈਗੇ ਨੇ, ਆਈ ਥਿੰਕ ਉਸ ਕਮਿਊਨਿਟੀ ਨਾਲ ਕਨੈਕਟ ਕਰਨ ਲਈ ਉਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਵਟਸਐਪ ਤੇ, ਲਾਈਕ ਸ਼ੀ ਇਜ਼ ਕਨੈਕਟਡ ਵਿਦ ਸੋ ਮੈਨੀ ਗਰੁੱਪਸ। ਤਾਂ ਆਈ ਥਿੰਕ ਉਸ ਤੇ ਵੀ ਕਾਫੀ ਸਾਰੀ ਕਨਵਰਸੇਸ਼ਨਸ ਕਰਦੇ ਨੇ। ਉਹਨਾਂ ਦੇ ਕਾਫੀ ਸਾਰੇ ਫਰੈਂਡਸ ਜਿਹੜੇ US ਰਹਿੰਦੇ ਨੇ, ਇੰਡੀਆ ਰਹਿੰਦੇ ਨੇ, ਤਾਂ ਫਿਰ ਫੋਨ ਬਿਕਮਸ ਅ ਵੈਰੀ ਪਾਵਰਫੁਲ।
ਇਹ ਜਾਣਕਾਰੀ ਇਸ ਕਰਕੇ ਵੀ ਸੰਵੇਦਨਸ਼ੀਲ ਹੈ ਕਿ ਆਨਲਾਈਨ ਠੱਗੀਆਂ ਅਤੇ ਗਲਤ ਜਾਣਕਾਰੀ ਵੱਡੀ ਉਮਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ। ਆਸਟ੍ਰੇਲੀਆ ਵਿੱਚ ਹੀ 65 ਸਾਲ ਤੋਂ ਉੱਪਰ ਦੇ ਲੋਕ 2025 ਵਿੱਚ ਠੱਗੀਆਂ ਕਾਰਨ 84 ਮਿਲੀਅਨ ਤੋਂ ਵੱਧ ਡਾਲਰ ਖੋ ਬੈਠੇ ਹਨ, ਜੋ ਹੋਰ ਉਮਰ ਦੇ ਵਰਗਾਂ ਨਾਲੋਂ ਕਾਫ਼ੀ ਵੱਧ ਹੈ। ਅਕਸਰ ਇਹ ਠੱਗੀਆਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਬਣਾਉਣ ਤੋਂ ਸ਼ੁਰੂ ਹੁੰਦੀਆਂ ਹਨ। ਵੱਡੀ ਉਮਰ ਦੇ ਲੋਕ ਕਈ ਵਾਰ ਮਿਸ ਇਨਫੋਰਮੇਸ਼ਨ ਜਾਂ AI ਜਨਰੇਟਿਡ ਸਮੱਗਰੀ ਨੂੰ ਪਛਾਣਨ ਵਿੱਚ ਕਮਜ਼ੋਰ ਪੈ ਜਾਂਦੇ ਨੇ, ਜਿਸ ਨਾਲ ਉਹ ਧੋਖਾ ਖਾ ਜਾਂਦੇ ਹਨ ਅਤੇ ਸਾਜ਼ਸ਼ੀ ਧਾਰਨਾਵਾਂ ਵਿੱਚ ਫਸ ਸਕਦੇ ਹਨ। ਤੇ ਆਕਾਂਸ਼ਾ ਨੇ ਵੀ ਦੱਸਿਆ ਕਿ ਉਹਨਾਂ ਨੇ ਆਪਣੀ ਮਾਤਾ ਜੀ ਨੂੰ ਕਾਫ਼ੀ ਸਾਵਧਾਨ ਕੀਤਾ ਹੋਇਆ ਹੈ ਤੇ ਇਹੀ ਐਡਵਾਈਸ ਉਹ ਬਾਕੀ ਦੇ ਬਜ਼ੁਰਗਾਂ ਨੂੰ ਵੀ ਦੇਣੀ ਚਾਹੁੰਦੇ ਹਨ।
ਬੇਸਿਕਸ ਹੀ ਹੈ ਆਈ ਥਿੰਕ ਜਿਹੜੇ ਅਸੀਂ ਆਪਣੇ ਲਈ ਰਿਮੈਂਬਰ ਯਾਦ ਰੱਖਦੇ ਹਾਂ, ਫੋਰ ਐਗਜ਼ਾਮਪਲ ਪਾਸਵਰਡ ਕਿਸੇ ਨਾਲ ਸ਼ੇਅਰ ਨਹੀਂ ਕਰਨਾ, ਕੰਸਟੈਂਟਲੀ ਅਪਡੇਟ ਕਰਨਾ ਆਫਟਰ ਐਵਰੀ 3 ਮੰਥਸ, ਤੇ ਕੋਈ ਵੀ ਸਕੈਮ ਮੈਸੇਜ, ਹੁਣ ਪਤਾ ਨਹੀਂ ਚੱਲਦਾ ਸਕੈਮ ਹੈ ਕਿ ਨਹੀਂ ਹੈ, ਪਰ ਹਰ ਮੈਸੇਜ ਨੂੰ ਜਿਹਦੇ ਵਿੱਚ ਵੀ ਲਿੰਕ ਹੁੰਦਾ ਹੈ ਬਹੁਤ ਹੀ ਕੇਅਰਫੁਲੀ ਚੈੱਕ ਕਰਨਾ ਹੈ। ਹੋ ਸਕੇ 99% ਨਾ ਹੀ ਕਲਿੱਕ ਕਰੋ। ਜੇ ਕੋਈ ਲਿੰਕ ਆਉਂਦਾ ਵੀ ਹੈ, ਵੈਬਸਾਈਟ ਤੇ ਜਾ ਕੇ ਖੁਦ ਉਹਦਾ ਐਡਰੈਸ ਪਾ ਕੇ ਫਿਰ ਉਹਨੂੰ ਚੈੱਕ ਕਰੋ। ਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਸੇਜਸ ਤੇ ਕੋਈ ਵੀ ਲਿੰਕ ਆਉਂਦਾ ਉਹਨੂੰ ਕਲਿੱਕ ਨਾ ਕਰੋ। ਫਿਰ ਕਿਸੇ ਦਾ ਫੋਨ ਵੀ ਆ ਰਿਹਾ ਤਾਂ ਉਹਨੂੰ ਲੱਗ ਰਿਹਾ ਕਿ ਕੋਈ ਅਰਜੈਂਸੀ ਕ੍ਰੀਏਟ ਕਰ ਰਿਹਾ, ਉਹਦੇ ਵਾਸਤੇ ਡੋਂਟ ਰਿਐਕਟ ਟੂ ਇਟ, ਫੋਨ ਰੱਖ ਕੇ ਵਾਪਿਸ ਚੈੱਕ ਕਰੋ। ਤੁਹਾਡੀ ਫੈਮਿਲੀ ਮੈਂਬਰ ਦਾ ਫੋਨ ਹੈ ਤਾਂ ਉਹਨਾਂ ਨੂੰ ਵਾਪਿਸ ਕਾਲ ਕਰੋ। ਆਹੀ ਹੈ ਆਈ ਥਿੰਕ ਜਸਟ ਬੀਂਗ ਅਲਰਟ ਕਿ ਕੌਣ ਤੁਹਾਨੂੰ ਮੈਸੇਜ ਕਰ ਰਿਹਾ। ਤੇ ਲੋਟ ਆਫ ਟਾਈਮਸ ਆਈ ਥਿੰਕ ਪੇਰੈਂਟਸ ਬਹੁਤ ਡਰ ਜਾਂਦੇ ਨੇ ਜੇ ਕੋਈ ਬੱਚਾ ਬਣ ਕੇ ਫੋਨ ਕਰੇ, ਤੇ ਉਸ ਚੀਜ਼ ਤੋਂ ਬਹੁਤ ਕੇਅਰਫੁਲ ਰਹਿਣਾ। ਆਈ ਥਿੰਕ ਬੱਚੇ ਵੀ ਅੱਜ ਕੱਲ੍ਹ ਸਮਾਰਟ ਹੈ, ਜੇ ਕੋਈ ਪ੍ਰੋਬਲਮ ਹੋਏ ਵੀ ਤੇ ਉਹ ਇੱਦਾਂ ਕਾਲ ਨਹੀਂ ਕਰਨਗੇ।
ਕੁਝ ਲੋਕ ਡਿਜੀਟਲ ਡਿਵਾਈਸਾਂ ਦੀ ਬੇਹੱਦ ਵਰਤੋਂ ਨਾਲ ਯਾਦਦਾਸ਼ਤ ਅਤੇ ਬੁੱਧੀ ਸਮਰੱਥਾ ਉੱਤੇ ਨਕਾਰਾਤਮਕ ਪ੍ਰਭਾਵ ਦੀ ਚਿੰਤਾ ਕਰਦੇ ਹਨ। ਇਸ ਨੂੰ ਕੁਝ ਲੋਕ ਡਿਜੀਟਲ ਡਿਮੈਂਸ਼ੀਆ ਵੀ ਕਹਿੰਦੇ ਹਨ, ਪਰ ਨਵੇਂ ਅਧਿਐਨਾਂ ਨੇ ਦਰਸਾਇਆ ਹੈ ਕਿ ਸਿਰਫ ਡਿਵਾਈਸ ਵਰਤਣਾ ਖਤਰਨਾਕ ਨਹੀਂ ਹੁੰਦਾ, ਇਹਦੇ ਕਈ ਫਾਇਦੇ ਵੀ ਹਨ। ਸਕਰੀਨ ਤੇ ਸਰਗਰਮ ਕੰਮ ਅਰਥਾਤ ਮਨੋਵਿਗਿਆਨਿਕ ਖੇਡਾਂ ਜਾਂ ਵੈਬ ਬਰਾਊਜ਼ਿੰਗ ਯਾਦਦਾਸ਼ਤ ਅਤੇ ਧਿਆਨ ਲਈ ਲਾਭਦਾਇਕ ਸਿੱਧ ਹੋ ਸਕਦੀਆਂ ਹਨ। ਪੈਸਿਵ ਸਕਰੋਲਿੰਗ ਆਮ ਤੌਰ ਉੱਤੇ ਨਕਾਰਾਤਮਕ ਪ੍ਰਭਾਵ ਨਾਲ ਜੁੜੀ ਦਿਖਾਈ ਦਿੰਦੀ ਹੈ, ਤੇ ਅਜਿਹਾ ਹੀ ਮੰਨਣਾ ਹੈ ਆਕਾਂਸ਼ਾ ਦਾ ਵੀ, ਜਿਨ੍ਹਾਂ ਦੇ ਮਾਤਾ ਜੀ ਸੋਸ਼ਲ ਮੀਡੀਆ ਦੁਆਰਾ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਹੀ ਤਰੀਕੇ ਨਾਲ ਜੁੜ ਕੇ ਰਹਿੰਦੇ ਹਨ।
ਤੇ ਉਹਨਾਂ ਦੇ ਬਹੁਤ ਸਾਰੇ ਗਰੁੱਪਸ ਵੀ ਹੈਗੇ ਨੇ, ਆਈ ਥਿੰਕ ਉਸ ਕਮਿਊਨਿਟੀ ਨਾਲ ਕਨੈਕਟ ਕਰਨ ਲਈ ਉਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਵਟਸਐਪ ਤੇ, ਲਾਈਕ ਸ਼ੀ ਇਜ਼ ਕਨੈਕਟਡ ਵਿਦ ਸੋ ਮੈਨੀ ਗਰੁੱਪਸ। ਤਾਂ ਆਈ ਥਿੰਕ ਉਸ ਤੇ ਵੀ ਕਾਫੀ ਸਾਰੀ ਕਨਵਰਸੇਸ਼ਨਸ ਕਰਦੇ ਨੇ। ਉਹਨਾਂ ਦੇ ਕਾਫੀ ਸਾਰੇ ਫਰੈਂਡਸ ਜਿਹੜੇ US ਰਹਿੰਦੇ ਨੇ, ਇੰਡੀਆ ਰਹਿੰਦੇ ਨੇ, ਤਾਂ ਫਿਰ ਫੋਨ ਬਿਕਮਸ ਅ ਵੈਰੀ ਪਾਵਰਫੁਲ ਟੂਲ। ਐਬਸੋਲਿਊਟਲੀ, ਮੇਰੇ ਮੰਮੀ ਬਹੁਤ ਸੋਸ਼ਲ ਨੇ ਤੇ ਆਈ ਕਾਂਟ ਇਮੇਜਿਨ ਆਸਟ੍ਰੇਲੀਆ ਕੇ ਜਿਹਨਾਂ ਇੱਥੇ ਉਹਨਾਂ ਨੇ ਕੰਪਲੀਟਲੀ ਨਈ ਲਾਈਫ ਸ਼ੁਰੂ ਕੀਤੀ ਆ। ਅਸੀਂ ਤਾਂ ਹੁਣ ਕੰਮ ਤੇ ਆਉਂਦੇ ਹਾਂ, ਸਾਡਾ ਤਾਂ ਆਊਟਲੈਟ ਹੈਗਾ, ਪਰ ਮੇਰੇ ਮੰਮਾ ਤਾਂ ਕੰਪਲੀਟਲੀ ਆਈਸੋਲੇਟਿਡ ਫੀਲ ਕਰਦੇ ਜੇ ਉਹਨਾਂ ਕੋਲ ਫੋਨ ਨਹੀਂ ਹੁੰਦਾ। ਤਾਂ ਹੁਣ ਉਹ ਰੀਸੈਂਟਲੀ ਮੈਲਬਨ ਤੋਂ ਸਿਡਨੀ ਸ਼ਿਫਟ ਹੋਏ ਨੇ, ਤਾਂ ਉਹਨਾਂ ਦਾ ਪੂਰਾ ਗਰੁੱਪ ਸੀ ਮੈਲਬਨ 'ਚ, ਤਾਂ ਫੋਨ ਇਜ਼ ਦਾ ਵੇ ਫੋਰ ਹਰ ਟੂ ਕੀਪ ਹਰ ਸੈਲਫ ਕਨੈਕਟਡ ਵਿਦ ਕਮਿਊਨਿਟੀ।
ਤੇ ਡਿਵਾਈਸਿਸ ਨੂੰ ਸਹੀ ਤਰੀਕੇ ਨਾਲ ਵਰਤਦੇ ਹੋਏ ਵੱਡੀ ਉਮਰ ਦੇ ਲੋਕ ਘਰ ਵਿੱਚ ਹੀ ਰਹਿ ਕੇ ਸੋਸ਼ਲ ਸੰਪਰਕ ਘੱਟ ਕਰ ਸਕਦੇ ਹਨ, ਜੋ ਉਹਨਾਂ ਦੀ ਸੰਪਰਕ ਅਤੇ ਮਨੋਦਸ਼ਾ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਮਾਹਰ ਚੇਤਾਵਨੀ ਦਿੰਦੇ ਹਨ ਕਿ ਦਿਮਾਗੀ ਸਿਹਤ ਅਤੇ ਸੁੱਖ ਸਮਾਜਿਕ ਜੀਵਨ ਲਈ ਹਕੀਕਤੀ ਦੁਨੀਆਂ ਵਿੱਚ ਸਮਾਂ ਬਿਤਾਉਣਾ ਜ਼ਰੂਰੀ ਹੈ।
ਟੈਕਨੋਲੋਜੀ ਦੇ ਕਈ ਫਾਇਦੇ ਵੀ ਹੁੰਦੇ ਹਨ, ਜਿਵੇਂ ਵੱਡੀ ਉਮਰ ਦੇ ਲੋਕ ਸਮਾਰਟਫੋਨ ਰਾਹੀਂ ਦੂਰ ਰਹਿੰਦੇ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿ ਸਕਦੇ ਹਨ। ਵਟਸਐਪ, ਫੇਸਟਾਈਮ ਜਾਂ ਜ਼ੂਮ ਵਰਗੇ ਸਾਧਨ ਇਕੱਲਤਾ ਘਟਾਉਣ ਵਿੱਚ ਮਦਦਗਾਰ ਸਾਬਤ ਹੋਏ ਹਨ। ਯਾਦਦਾਸ਼ਤ ਜਾਂ ਦਵਾਈਆਂ ਲਈ ਅਲਾਰਮ ਲਗਾਏ ਜਾ ਸਕਦੇ ਹੈ। ਰੀਮਾਈਂਡਰ ਵਰਗੇ ਟੂਲ ਉਹਨਾਂ ਦੀ ਖੁਦ ਮੁਖਤਿਆਰੀ ਦੀ ਸਮਰੱਥਾ ਨੂੰ ਬਣਾਈ ਰੱਖ ਸਕਦੇ ਹਨ। ਮਾਹਰ ਕਹਿੰਦੇ ਹਨ ਕਿ ਮੁੱਦਾ ਫੋਨ ਵਰਤਣ ਦਾ ਨਹੀਂ, ਬਲਕਿ ਮੁੱਦਾ ਇਹ ਹੈ ਕਿ ਕਿਵੇਂ ਅਤੇ ਕਿੰਨੀ ਵਰਤੋਂ ਕੀਤੀ ਜਾ ਰਹੀ ਹੈ। ਵੱਡੀ ਉਮਰ ਦੇ ਲੋਕਾਂ ਲਈ ਸਕਰੀਨ ਟਾਈਮ ਦਾ ਸੰਤੁਲਨ ਬਣਾਈ ਰੱਖਣਾ, ਜਿੱਥੇ ਉਹ ਸਮਾਜ ਦੇ ਨਾਲ ਜੁੜੇ ਰਹਿਣ ਅਤੇ ਸੁਰੱਖਿਅਤ ਰਹਿੰਦੇ ਹੋਏ ਮਨੋਵਿਗਿਆਨਿਕ ਤੌਰ ਉੱਤੇ ਮੁਕਾਬਲੇਬਾਜ਼ੀ ਵਾਲੀ ਕੋਈ ਨਾ ਕੋਈ ਐਕਸਰਸਾਈਜ਼ ਕਰ ਸਕਣ। ਵੱਡੀ ਉਮਰ ਦੇ ਲੋਕਾਂ ਦੀ ਫੋਨ ਦੀ ਵਰਤੋਂ ਇੱਕ ਬਹੁਪੱਖੀ ਮਾਮਲਾ ਹੈ। ਉਹਨਾਂ ਲਈ ਟੈਕਨੋਲੋਜੀ ਨਿਸ਼ਚਿਤ ਤੌਰ ਉੱਤੇ ਲਾਭਦਾਇਕ ਸਿੱਧ ਹੋ ਸਕਦੀ ਹੈ, ਪਰ ਜੇ ਇਹ ਆਦੀ ਬਣ ਜਾਵੇ, ਗਲਤ ਜਾਣਕਾਰੀ ਅਤੇ ਠੱਗੀਆਂ ਨੂੰ ਖਤਰੇ ਦੇ ਰੂਪ ਵਿੱਚ ਸਵੀਕਾਰ ਕਰ ਲਏ, ਤਾਂ ਇਹ ਸਮੱਸਿਆ ਦਾ ਕਾਰਨ ਵੀ ਬਣ ਸਕਦੀ ਹੈ। ਦੋਸਤੋ, SBS ਨਿਊਜ਼ ਦੀ ਐਲਫੀ ਸਕੌਟ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨਾ ਚਾਹਾਂਗੇ ਤੁਹਾਡੇ ਵਿਚਾਰ ਕਿ ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਹੋ ਕਿ ਬਜ਼ੁਰਗ ਕਿੰਨਾ ਸਮਾਂ ਅਤੇ ਕਿਹੜੀ ਜਾਣਕਾਰੀ ਸੋਸ਼ਲ ਮੀਡੀਆ ਉੱਤੋਂ ਲੈ ਸਕਣ। ਜ਼ਰੂਰ ਸਾਂਝ ਪਾਇਓ, ਈਮੇਲ ਕਰਿਓ punjabi.program@sbs.com.au ਤੇ। ਜੁੜੇ ਰਹੋ SBS ਪੰਜਾਬੀ ਦੇ ਨਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਮੈਲਬਨ ਸਟੂਡੀਓ ਤੋਂ ਅੱਜ ਦਾ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਸਾਡੇ ਅੱਜ ਦੇ ਖਾਸ ਮਹਿਮਾਨ ਦਾ, ਅਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਵਾਸਤੇ ਜਾ ਰਹੇ ਹਾਂ ਬ੍ਰਿਸਬਨ ਵਾਸੀ ਸਰਪ੍ਰੀਤ ਸਿੰਘ ਔਲਖ ਹੋਰਾਂ ਦੇ ਨਾਲ। ਔਲਖ ਸਾਹਿਬ ਦੇ ਦੋਵੇਂ ਬੇਟੇ ਜਿਹੜੇ ਹੈ ਉਹ ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਦੇ ਲਈ ਚੁਣੇ ਗਏ ਨੇ, ਰਣਵਿਜੇ ਸਿੰਘ ਔਲਖ ਅਤੇ ਰਣਬੀਰ ਸਿੰਘ ਔਲਖ। ਇਹਨਾਂ ਦੋਵਾਂ ਬੱਚਿਆਂ ਦੀ ਇਸ ਸ਼ਾਨਾਮਤੀ ਪ੍ਰਾਪਤੀ ਦੇ ਉੱਤੇ ਪਿਤਾ ਦੇ ਵੱਲੋਂ ਜਿਹੜਾ ਮਾਣ ਮਹਿਸੂਸ ਕੀਤਾ ਜਾ ਰਿਹਾ, ਕੀ ਕੁਝ ਆਖ ਰਹੇ ਨੇ ਇਹਨਾਂ ਬੱਚਿਆਂ ਦੀ ਪ੍ਰਾਪਤੀ ਨੂੰ ਲੈ ਕੇ, ਬੱਚਿਆਂ ਦੀ ਮਿਹਨਤ ਕਿਵੇਂ ਦੀ ਰਹੀ ਹੈਗੀ ਹੈ, ਇਸ ਮੁਕਾਮ ਤੱਕ ਪਹੁੰਚਣ ਦਾ ਸਫ਼ਰ ਕਿਵੇਂ ਦਾ ਰਿਹਾ ਹੈਗਾ, ਸਾਰੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੈ ਸਾਡੇ ਸਾਥੀ ਤੇਜਿੰਦਰਪਾਲ ਸਿੰਘ ਨੇ। ਆਓ ਸੁਣਦੇ ਹਾਂ ਇਸ ਗੱਲਬਾਤ ਨੂੰ।
ਆਸਟ੍ਰੇਲੀਆ ਇੱਕ ਸਪੋਰਟਿੰਗ ਨੇਸ਼ਨ ਵਜੋਂ ਜਾਣਿਆ ਜਾਂਦਾ ਹੈ ਅਤੇ ਖੇਡਾਂ ਨਾਲ ਪੰਜਾਬੀਆਂ ਦਾ ਪਿਆਰ ਵੀ ਜਗ ਜ਼ਾਹਿਰ ਹੈ। ਅਜਿਹੇ ਵਿੱਚ ਆਸਟ੍ਰੇਲੀਆ ਆਵਸੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਖੇਡਾਂ ਵਿੱਚ ਖਾਸ ਰੁਚੀ ਲੈ ਰਹੀ ਹੈ। ਅੱਜ ਅਸੀਂ ਆਪਣੇ ਸਰੋਤਿਆਂ ਨੂੰ ਮਿਲਵਾਉਣ ਜਾ ਰਹੇ ਹਾਂ ਬ੍ਰਿਸਬਨ ਦੇ ਦੋ ਯੁਵਾ ਫੁੱਟਸਲ ਖਿਡਾਰੀਆਂ ਨਾਲ, ਜੋ ਇੱਕ ਇਮੀਗ੍ਰੈਂਟ ਪਰਿਵਾਰ ਤੋਂ ਆ ਕੇ ਆਪਣੀ ਮਿਹਨਤ ਨਾਲ ਨੈਸ਼ਨਲ ਪੱਧਰ ਤੱਕ ਪਹੁੰਚੇ ਹਨ। ਰਣਵਿਜੇ, ਜੋ ਅੰਡਰ 14 ਸ਼੍ਰੇਣੀ ਵਿੱਚ ਖੇਡਦੇ ਹਨ, ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹੋਏ ਬੈਲਜੀਅਮ ਦੇ ਦੌਰੇ ਤੇ ਜਾਣ ਵਾਲੇ ਹਨ, ਜਦਕਿ ਉਹਨਾਂ ਦੇ ਛੋਟੇ ਭਰਾ ਰਣਬੀਰ ਅੰਡਰ 10 ਵਿੱਚ ਨੈਸ਼ਨਲ ਲਈ ਚੁਣੇ ਗਏ ਹਨ। ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਖੇਡ ਸਫ਼ਰ, ਸੁਪਨਿਆਂ ਅਤੇ ਉਹਨਾਂ ਦੇ ਪਿਤਾ ਦੀ ਉਸ ਭੂਮਿਕਾ ਬਾਰੇ ਜਿਸਨੇ ਇਸ ਯਾਤਰਾ ਨੂੰ ਸੰਭਵ ਬਣਾਇਆ। ਰਣਵਿਜੇ ਇਸ ਵੇਲੇ ਸਾਡੇ ਨਾਲ ਮੌਜੂਦ ਹਨ। ਰਣਵਿਜੇ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਤੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਨੈਸ਼ਨਲ ਟੀਮ ਲਈ ਚੁਣੇ ਜਾਣ ਦੀ ਤੇ ਬੈਲਜੀਅਮ ਦੇ ਟੂਰ ਵਾਸਤੇ। ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਤੁਹਾਡਾ ਸਿਲੈਕਸ਼ਨ ਹੋ ਗਿਆ ਬੈਲਜੀਅਮ ਦੇ ਇਸ ਟੂਰ ਵਾਸਤੇ, ਕਿੱਦਾਂ ਦਾ ਮਹਿਸੂਸ ਹੋਇਆ ਸੀ?
ਬਹੁਤ ਜ਼ਿਆਦਾ ਖੁਸ਼ੀ ਹੋਈ ਸੀਗੀ, ਇੱਕੋ ਦਮ ਹੀ ਪਤਾ ਲੱਗਿਆ ਸੀਗਾ, ਬਹੁਤ ਅਨਐਕਸਪੈਕਟਡ ਸੀਗਾ। ਸਾਰੇ ਬੈਠੇ ਹੋਏ ਸੀ ਜਦੋਂ ਈਮੇਲ ਆਈ ਸੀ, ਬਹੁਤ ਖੁਸ਼ੀ ਹੋ ਗਈ ਸੀ ਸਾਰਿਆਂ ਨੂੰ।
ਵੈਰੀ ਗੁੱਡ। ਤੇ ਫੁੱਟਸਲ ਨਾਲ ਤੁਹਾਡਾ ਸਫ਼ਰ ਕਦੋਂ ਸ਼ੁਰੂ ਹੋਇਆ, ਕਿੱਦਾਂ ਸ਼ੁਰੂ ਹੋਇਆ?
ਆਮ 2 ਸਾਲਾਂ ਤੋਂ ਹੋਇਆ ਸੀਗਾ, ਆਪਾਂ ਕਲੱਬ ਦੇ ਵਿੱਚ ਖੇਡਦੇ ਸੀਗੇ। ਫਿਰ ਉਹਦੇ ਵਿੱਚੋਂ ਆਪਾਂ ਦੋਨੇ ਰੀਜਨਲ ਦੇ ਵਿੱਚ ਸਿਲੈਕਟ ਹੋਏ ਸੀਗੇ। ਉਤੋਂ ਫਿਰ ਸਿਲੈਕਟ ਹੋ ਕੇ ਨੈਸ਼ਨਲ ਦੇ ਵਿੱਚ ਹੋ ਗਏ ਸੀਗੇ ਸਿਲੈਕਟ। ਮੇਰਾ ਇਸ ਸਾਲ ਪਹਿਲਾਂ ਵਾਰੀ ਗਿਆ ਸੀਗਾ, ਰਣਬੀਰ 2 ਵਾਰੀ ਗਿਆ ਹੋਇਆ
ਜੀ।
ਤੇ ਇਸ ਸਾਲ ਮੇਰੀ ਟੀਮ ਅੰਡਰ 14 ਵਾਲੀ ਜਿੱਤ ਕੇ ਆਈ ਹੈ ਟੀਮ ਸਾਰੇ ਆਸਟ੍ਰੇਲੀਆ ਦੇ ਵਿੱਚੋਂ। ਤੇ ਫਿਰ ਹੁਣ ਮੈਂ ਇੰਟਰਨੈਸ਼ਨਲ ਲਈ ਸਿਲੈਕਟ ਹੋਇਆ ਬੈਲਜੀਅਮ ਜਾਣ ਲਈ।
ਤੇ ਤੁਸੀਂ ਮੈਨੂੰ ਥੋੜਾ ਆਪਣੇ ਬਾਰੇ ਦੱਸੋਗੇ, ਤੁਹਾਡੀ ਕੀ ਏਜ ਹੈ, ਕਿਹੜੇ ਸਕੂਲ 'ਚ ਪੜ੍ਹਦੇ ਹੋ, ਕਿਹੜੀ ਕਲਾਸ 'ਚ?
ਹਾਂਜੀ, ਮੇਰਾ ਨਾਮ ਰਣਵਿਜੇ ਸਿੰਘ ਔਲਖ ਹੈਗਾ, ਮੈਂ ਇਪਸਵਿਚ ਗ੍ਰਾਮਰ ਸਕੂਲ 'ਚ ਪੜ੍ਹਦਾ, ਮੈਂ 10th ਹੋਊਂਗਾ ਹੁਣ, 14 ਸਾਲਾਂ ਦਾ ਹੈਗਾ ਹੁਣ।
ਠੀਕ ਹੈ। ਤੇ ਜਦੋਂ ਹੁਣ ਇਹ ਤੁਹਾਨੂੰ ਮੇਲ ਆਇਆ ਕਿ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹੋਏ ਬੈਲਜੀਅਮ ਜਾਣਾ ਹੈ, ਕਿੰਨਾ ਇੰਪੋਰਟੈਂਟ ਹੈ ਤੁਹਾਡੇ ਲਈ?
ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪਰ ਹਜੇ ਇੱਕ ਸਟੈਪ ਹੀ ਹੈਗਾ ਪ੍ਰੋਫੈਸ਼ਨਲ ਹੋਣ ਲਈ। ਬਟ ਇਟਸ ਰੀਲੀ ਇੰਪੋਰਟੈਂਟ ਲਾਈਕ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਪਰ ਤੇ ਹੁਣ ਹਜੇ ਟ੍ਰੇਨਿੰਗ ਵੀ ਕਰਨੀ ਹੈ ਹਜੇ ਉੱਥੇ ਤੱਕ ਪਹੁੰਚੇ ਨਹੀਂ
ਜੀ ਤੇ ਕਿੱਦਾਂ ਦਾ ਤੁਹਾਡਾ ਟ੍ਰੇਨਿੰਗ ਸ਼ਡਿਊਲ ਕੀ ਕੁਝ ਹੋਣ ਵਾਲਾ ਹੈ ਇਹਦੇ ਵਾਸਤੇ ਅੱਗੇ
ਸਵੇਰੇ ਉੱਠ ਕੇ ਸਕੂਲ ਜਾਣ ਤੋਂ ਪਹਿਲਾਂ ਟ੍ਰੇਨਿੰਗ ਹੁੰਦੀ ਹੈ ਫਿਰ ਆ ਕੇ ਟ੍ਰੇਨਿੰਗ ਕਰੀਦੀ ਹੁੰਦੀ ਹੈ ਸਕੂਲੇ ਤੇ ਸਕੂਲੇ ਵੀ ਟ੍ਰੇਨਿੰਗ ਹੁੰਦੀ ਹੈ ਆਪਣੀ ਫਿਰ ਰਾਤ ਨੂੰ ਆ ਕੇ ਰਿਕਵਰੀ ਵਾਲੀ ਟ੍ਰੇਨਿੰਗ ਹੁੰਦੀ ਹੈ ਆਪਣੀ
ਓਕੇ ਤੇ ਇਹਦੇ ਵਿੱਚ ਤੁਹਾਡੇ ਸਕੂਲ ਦਾ ਵੀ ਯੋਗਦਾਨ ਹੈ ਜਾਂ ਤੁਸੀਂ ਤੇ ਤੁਹਾਡੀ ਫੈਮਿਲੀ ਨੇ ਇਹ ਜਿਹੜੀ ਆ ਸਫ਼ਰ ਤੈਅ ਕੀਤਾ
ਹਾਂਜੀ ਸਕੂਲ ਸੋਕਰ ਸਟਾਰਟ ਆਪਾਂ ਨੇ ਕਰਾਈ ਸੀਗੀ ਇੱਕ ਰਿਲੇਟਿਵ ਨੇ ਗੁਰਪ੍ਰੀਤ ਸਿੰਘ ਗਿੱਲ ਅੰਕਲ ਨੇ ਉਹ ਇੱਕ ਘਰੇ ਆਏ ਸੀਗੇ ਆਪਾਂ ਪਹਿਲਾਂ ਰਗਬੀ ਖੇਡਦੇ ਹੁੰਦੇ ਸੀਗੇ ਤੇ ਉਹ ਘਰੇ ਆ ਕੇ ਉਹ ਕਹਿੰਦੇ ਵੀ ਆਪਣਾ ਫੁੱਟਵਰਕ ਬਹੁਤ ਵਧੀਆ ਹੈਗਾ ਉਹਨਾਂ ਨੇ ਫਿਰ ਆਪਾਂ ਨੂੰ ਸੋਕਰ ਦੇ ਵਿੱਚ ਲਾਇਆ ਸੀਗਾ ਉਹਨਾਂ ਨੇ ਹੀ ਪਹਿਲਾਂ ਸਟਾਰਟ ਕਰਾਈ ਸੀ ਸਾਰਾ ਕੁਛ ਫਿਰ ਹੁਣ ਇੱਕ ਦੋ ਸਾਲ ਤੋਂ ਪਹਿਲਾਂ ਮਨਜਿੰਦਰ ਬਾਠ ਹੈਗੇ ਸੀਗੇ ਕੋਚ ਇੱਕ ਉਹ ਵੀ ਇੰਟਰਨੈਸ਼ਨਲ ਖੇਡੇ ਹੋਏ ਨੇ ਇੰਡੀਆ ਲਈ ਤੇ ਉਹਨਾਂ ਨੇ ਸਕਿੱਲਸ ਬਹੁਤ ਜ਼ਿਆਦਾ ਰਿਫਾਈਨ ਕਰਕੇ ਬਹੁਤ ਹੈਲਪ ਕਰਾਈ ਉਹਨਾਂ ਨੇ ਵੀ ਆਪਣੀ
ਵੈਰੀ ਗੁੱਡ ਤੇ ਤੁਹਾਡਾ ਖੇਡਣ ਦਾ ਸਟਾਈਲ ਜਾਂ ਪੋਜੀਸ਼ਨ ਬਾਰੇ ਦੱਸੋਗੇ ਤੇ ਥੋੜਾ ਜਿਹਾ ਕਿਹੜੀਆਂ ਸਟਰੈਂਥਸ ਨੇ ਤੁਹਾਡੀਆਂ
ਹਾਂਜੀ ਮੈਂ ਜ਼ਿਆਦਾਤਰ ਵਿੰਗਰ ਖੇਡਦਾ ਹੁੰਦਾ ਤੇ ਮੇਰਾ ਫੁੱਟਵਰਕ ਬਹੁਤ ਫਾਸਟ ਹੈ ਤੇ ਮੈਂ ਉਹ ਲਾਈਕ ਡ੍ਰਿਬਲਿੰਗ ਮੈਂ ਬਾਲ ਬਹੁਤ ਕੋਲੇ ਰੱਖਦਾ ਤੇ ਸ਼ੂਟਿੰਗ ਵੀ ਮੇਰੀ ਬਹੁਤ ਪ੍ਰੀਸਾਈਸ ਹੈ
ਵੈਰੀ ਗੁੱਡ ਸੁਣ ਕੇ ਬੜਾ ਅੱਛਾ ਲੱਗ ਰਿਹਾ ਐਂਡ ਤੇ ਤੁਸੀਂ ਸਟਾਰਟਿੰਗ ਵੈਸੇ ਸੋਕਰ ਤੋਂ ਕੀਤੀ ਸੀ ਤੇ ਫੁੱਟਸਲ ਵੱਲ ਆਉਣ ਦਾ ਕਿੱਦਾਂ ਸਬੱਬ ਬਣਿਆ
ਫੁੱਟਸਲ ਤਾਂ ਆਪਾਂ ਨੇ ਬਸ ਆਫ ਸੀਜ਼ਨ ਲਈ ਸਟਾਰਟ ਲਾਈਕ ਖੇਡਣ ਲੱਗੇ ਸੀਗੇ ਜਦੋਂ ਸੋਕਰ ਖਤਮ ਹੁੰਦੀ ਆਪਣੀ ਤੇ ਬਸ ਉੱਥੋਂ ਹੀ ਸਟਾਰਟ ਹੋਇਆ ਬਹੁਤ ਅਨਐਕਸਪੈਕਟਡ ਸੀ ਆਪਾਂ ਨੂੰ ਪਤਾ ਹੀ ਨਹੀਂ ਵੀ ਫੁੱਟਸਲ ਇੰਨਾ ਲਾਈਕ ਅੱਗੇ ਤੱਕ ਜਾਂਦਾ ਸੀਗਾ ਵੀ ਆਪਾਂ ਤਾਂ ਵੈਸੇ ਆਫ ਸੀਜ਼ਨ ਲਈ ਟ੍ਰੇਨਿੰਗ ਲਈ ਲੱਗੇ ਸੀਗੇ ਬਸ ਫਿਰ ਉੱਥੋਂ ਆਪਾਂ ਨੂੰ ਸਾਰਾ ਕੁਝ ਪਤਾ ਲੱਗਿਆ ਹੁਣ ਬਸ ਸਿਲੈਕਟ ਹੋ ਗਏ
ਤੇ ਹੁਣ ਤੁਸੀਂ ਬੈਲਜੀਅਮ ਦੇ ਟੂਰ ਵਾਸਤੇ ਜਾਣਾ ਤੇ ਕਿਸ ਚੀਜ਼ ਨੂੰ ਲੈ ਕੇ ਐਕਸਾਈਟਿਡ ਹੋ
ਉੱਥੇ ਖੇਡਣ ਲਈ ਐਕਸਾਈਟਿਡ ਹੈ ਲਾਈਕ ਬਹੁਤ ਜ਼ਿਆਦਾ ਆਲਰੇਡੀ ਵਰਲਡ ਚੈਂਪੀਅਨਸ਼ਿਪਸ ਉੱਥੇ ਖੇਡਣ ਜਾ ਰਹੇ ਹਾਂ ਬਹੁਤ ਦੂਜੇ ਕੰਟਰੀਜ਼ ਨੂੰ ਵਰਸ ਕਰਾਂਗੇ ਤੇ ਉਹ ਵੀ ਉੱਥੇ ਐਕਸਪਲੋਰ ਕਰਨ ਨੂੰ ਵੀ ਐਕਸਾਈਟਿਡ ਹੈਗਾ ਉੱਥੇ ਜਦੋਂ ਜਾਊਂਗਾ
ਜੀ ਤੇ ਇੱਕ ਇਮੀਗ੍ਰੈਂਟ ਫੈਮਿਲੀ ਥੋੜਾ ਜਿਹਾ ਡਿਫਰੈਂਟ ਤਾਂ ਹੁੰਦਾ ਹੀ ਹੈ ਬਾਕੀਆਂ ਨਾਲੋਂ ਜੋ ਇੱਥੇ ਦੇ ਲੋਕ ਬਹੁਤ ਪਹਿਲਾਂ ਤੋਂ ਰਹਿੰਦੇ ਆ ਰਹੇ ਨੇ ਕੋਈ ਮੁਸ਼ਕਿਲ ਕਦੇ ਕੋਈ ਜਾਂ ਕੋਈ ਇਹੋ ਜਿਹੀ ਕਹਾਣੀ ਜਿਹਨੇ ਤੁਹਾਨੂੰ ਬਹੁਤ ਸਪੋਰਟ ਕੀਤਾ ਹੋਵੇ ਕੋਈ ਗੱਲ
ਮੇਰੇ ਪੇਰੈਂਟਸ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਸਵੇਰੇ ਸਵੇਰੇ ਸਭ ਤੋਂ ਪਹਿਲਾਂ 3-4 ਵਜੇ ਉੱਠ ਕੇ ਹੈਲਪ ਕਰਾਉਂਦੇ ਨੇ ਆਪਣੇ ਤੋਂ ਪਹਿਲਾਂ ਉੱਠਦੇ ਨੇ ਸਾਰੇ ਆਪਣੇ ਲੰਚ ਪੈਕ ਕਰਦੇ ਨੇ ਬਹੁਤ ਜ਼ਿਆਦਾ ਹੈਲਪ ਕਰਾਉਂਦੇ ਨੇ
ਵੈਰੀ ਗੁੱਡ ਤੇ ਤੁਹਾਡਾ ਡ੍ਰੀਮ ਕੀ ਹੈ ਸੁਪਨਾ ਕੀ ਹੈ ਤੁਹਾਡਾ ਆਸਟ੍ਰੇਲੀਆ ਲਈ ਹੋਰ ਖੇਡਣਾ ਚਾਹੁੰਦੇ ਹੋ ਫੁੱਟਸਲ ਚ ਕੰਟੀਨਿਊ ਕਰਨਾ ਚਾਹੁੰਦੇ ਹੋ ਜਾਂ ਸੋਕਰ ਚ ਆਉਣਾ ਚਾਹੁੰਦੇ ਹੋ
ਹਾਂਜੀ ਫੁੱਟਸਲ ਤੇ ਸੋਕਰ ਦੋਨਿਆਂ ਚ ਹੀ ਮੈਂ ਹੁਣ ਆਸਟ੍ਰੇਲੀਆ ਦੀ ਟੀਮ ਚ ਟਰਾਈ ਕਰੂੰਗਾ ਆਉਣ ਦੀ ਵਰਲਡ ਕੱਪ ਖੇਡਣ ਦੀ ਤੇ ਪ੍ਰੋਫੈਸ਼ਨਲ ਸੋਕਰ ਕਰੀਅਰ ਬਸ ਬਣਾਉਣਾ ਮੈਂ
ਕੋਈ ਫੇਵਰੇਟ ਸੋਕਰ ਪਲੇਅਰ
ਰੋਨਾਲਡੋ
ਠੀਕ ਹੈ ਰਣਵਿਜੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਹੁਣ ਅਸੀਂ ਰਣਵੀਰ ਨਾਲ ਗੱਲ ਕਰਨੀ ਚਾਹਾਂਗੇ
ਹਾਂਜੀ
ਹੈਲੋ ਰਣਵੀਰ ਬੇਟਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨੈਸ਼ਨਲ ਟੀਮ ਚ ਚੁਣੇ ਜਾਣ ਲਈ ਤੇ ਤੁਸੀਂ ਕਿੱਦਾਂ ਤੁਹਾਨੂੰ ਲੱਗਿਆ ਜਦੋਂ ਕੰਟੀਨਿਊਸਲੀ ਇਹ ਪਤਾ ਲੱਗਿਆ ਕਿ ਦੂਜੀ ਵਾਰ ਨੈਸ਼ਨਲਸ ਲਈ ਚੁਣੇ ਗਏ ਹੋ
ਬਹੁਤ ਖੁਸ਼ੀ ਹੋਈ ਸੀ ਤੇ ਮੈਂ ਹੈਪੀ ਹੋਇਆ ਸੀ
ਤੇ ਪੇਰੈਂਟਸ ਵੀ ਹੈਪੀ ਹੋਏ ਸੀ ਕੁਝ ਕਿਹਾ ਉਹਨਾਂ ਨੇ
ਹਾਂਜੀ
ਤੇ ਤੁਹਾਨੂੰ ਕੀ ਲੱਗਦਾ ਹੈ ਫੁੱਟਸਲ ਚ ਸਭ ਤੋਂ ਵਧੀਆ
ਸ਼ੂਟਿੰਗ ਤੇ ਗੋਲਫ
ਓਕੇ ਤੇ ਤੁਸੀਂ ਕਿੰਨੀ ਦੇਰ ਤੋਂ ਖੇਡ ਰਹੇ ਹੋ
ਫੁੱਟਸਲ 2 ਸਾਲ ਤੋਂ ਤੇ ਸੋਕਰ 4 ਸਾਲ ਤੋਂ
ਵੈਰੀ ਗੁੱਡ ਤੇ ਕੌਣ ਤੁਹਾਨੂੰ ਪਹਿਲੀ ਵਾਰ ਲੈ ਕੇ ਗਿਆ ਸੀ ਗਰਾਊਂਡ ਤੇ ਜਾਂ ਫਿਰ ਤੁਸੀਂ ਆਪਣੇ ਵੱਡੇ ਬ੍ਰਦਰ ਨੂੰ ਦੇਖ ਕੇ ਵੱਡੇ ਭਰਾ ਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ
ਪਾਪਾ ਨੇ
ਅੱਛਾ ਪਾਪਾ ਲੈ ਕੇ ਗਏ ਸੀ ਤੁਹਾਨੂੰ ਤੇ ਮੈਚ 'ਚ ਜਦੋਂ ਜਾਂਦੇ ਹੋ ਕੋਈ ਮੈਚ ਤਾਂ ਥੋੜੀ ਜਿਹੀ ਕੋਈ ਘਬਰਾਹਟ ਵੀ ਹੁੰਦੀ ਹੈ ਜਾਂ ਮਜ਼ਾ ਆਉਂਦਾ ਹੈ ਜਦੋਂ ਕੋਈ ਮੈਚ ਹੋ ਰਿਹਾ ਹੁੰਦਾ ਕਿਸੇ ਟੀਮ ਨਾਲ
ਮੈਂ ਐਕਸਾਈਟਿਡ ਤੇ ਮਜ਼ਾ ਆਉਂਦਾ
ਓਕੇ ਤੇ ਤੁਹਾਡੇ ਫੇਵਰੇਟ ਪਲੇਅਰ ਕੌਣ ਨੇ
ਹੈਰੀ ਮਗਵਾਇਰ
ਓਕੇ ਵੈਰੀ ਨਾਈਸ ਤੇ ਤੁਸੀਂ ਜੇ ਕਦੋਂ ਗੋਲ ਕਰਦੇ ਹੋ ਜਾਂ ਵਧੀਆ ਖੇਡਦੇ ਹੋ ਤਾਂ ਸਭ ਤੋਂ ਪਹਿਲਾਂ ਕਿਹਨੂੰ ਯਾਦ ਕਰਦੇ ਹੋ
ਬਾਬਾ ਜੀ ਨੂੰ
ਬਹੁਤ ਅੱਛੇ ਬੇਟਾ ਤੇ ਕੀ ਕੀ ਬੰਨਾ ਚਾਹੁੰਦੇ ਹੋ ਵੱਡੇ ਹੋ ਕੇ ਤੁਸੀਂ
ਸੌਕਰ ਪਲੇਅਰ ਸੌਕਰ ਪਲੇਅਰ
ਓਕੇ ਵੈਰੀ ਗੁੱਡ ਥੈਂਕ ਯੂ ਬੇਟਾ ਰਣਵੀਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਲਗਾਤਾਰ ਮਿਹਨਤ ਕਰਦੇ ਰਹੋ ਅੱਗੇ ਵਧਦੇ ਰਹੋ ਤੇ ਹੁਣ ਤੁਹਾਡੇ ਪਿਤਾ ਜੀ ਨਾਲ ਅਸੀਂ ਗੱਲ ਕਰਨੀ ਚਾਹਾਂਗੇ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਦੋਸਤੋ, ਇਹ ਤੁਸੀਂ ਸੁਣ ਰਹੇ ਸੀ ਫੁੱਟਸਲ ਖਿਡਾਰੀ ਬੱਚੇ ਜਿਹੜੇ ਹੈਗੇ ਨੇ ਬ੍ਰਿਸਬੇਨ ਦੇ ਦੋ ਭਰਾ, ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਲਈ ਜਿਹੀ ਚੁਣੇ ਗਏ ਨੇ। ਔਰ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਸਾਡੇ ਸਾਥੀ ਤਜਿੰਦਰ ਪਾਲ ਸਿੰਘ ਹੋਰੀ, ਔਰ ਇਹਨਾਂ ਦੇ ਪਿਤਾ ਦੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਦੇ ਉਸ ਗੱਲਬਾਤ ਨੂੰ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਬ੍ਰੇਕ ਤੋਂ ਬਾਅਦ। ਪਰ ਬ੍ਰੇਕ 'ਤੇ ਹੁਣ ਸਾਡੇ ਜਾਣ ਦਾ ਵੇਲਾ ਹੋ ਰਿਹਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤਾਂ ਇਹਨਾਂ ਦੇ ਪਿਤਾ ਸਰਪ੍ਰੀਤ ਸਿੰਘ ਔਲਖ ਹੋਰਾਂ ਦੇ ਨਾਲ ਤੁਹਾਡੀ ਗੱਲਬਾਤ ਸੁਣਾਵਾਂਗੇ, ਜਿਹੜੀ ਸਾਡੇ ਸਾਥੀ ਤਜਿੰਦਰਪਾਲ ਸਿੰਘ ਹੋਰਾਂ ਨੇ ਕੀਤੀ ਹੈ ਕਿ ਇਹਨਾਂ ਬੱਚਿਆਂ ਦਾ ਇੰਟਰਸਟ ਕਿਵੇਂ ਸਪੋਰਟਸ ਵੱਲ ਪੈਦਾ ਹੋਇਆ, ਕਿਵੇਂ ਇਸ ਮੁਕਾਮ ਤੱਕ ਪਹੁੰਚੇ ਨੇ। ਕਿਉਂਕਿ ਚੈਂਪੀਅਨਸ਼ਿਪ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਦੇ ਵਾਸਤੇ ਸਿਲੈਕਟ ਹੋਣਾ ਕੋਈ ਛੋਟੀ ਗੱਲ ਨਹੀਂ ਹੈਗੀ, ਵੱਡੀ ਪ੍ਰਾਪਤੀ ਇਹਨਾਂ ਬੱਚਿਆਂ ਦੀ। ਸੋ ਕੀ ਕੁਝ ਇਹਨਾਂ ਦੇ ਪਿਤਾ ਜੀ ਆਖਦੇ ਨੇ ਉਹ ਵੀ ਤੁਹਾਨੂੰ ਸਾਰਾ ਸੁਣਾਵਾਂਗੇ, ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਜੀ। ਸੋ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਅਸੀਂ ਸੁਣਾ ਰਹੇ ਸਾਂ ਬ੍ਰਿਸਬੇਨ ਦੇ ਔਲਖ ਭਰਾਵਾਂ ਦੀ ਗੱਲਬਾਤ, ਜਿਹੜੇ ਕਿ ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਦੇ ਲਈ ਚੁਣੇ ਗਏ ਨੇ। ਉਹਨਾਂ ਦੇ ਪਿਤਾ ਸਰਪ੍ਰੀਤ ਸਿੰਘ ਔਲਖ ਹੋਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਾਡੇ ਸਾਥੀ ਤਜਿੰਦਰਪਾਲ ਸਿੰਘ ਹੋਰਾਂ ਨੇ। ਕੀ ਕੁਝ ਉਹਨਾਂ ਦੇ ਪਿਤਾ ਆਖ ਰਹੇ ਨੇ, ਆਓ ਉਸੇ ਗੱਲਬਾਤ ਦਾ ਅਗਲਾ ਹਿੱਸਾ ਸੁਣਦੇ ਹਾਂ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰਪ੍ਰੀਤ ਜੀ, ਬਹੁਤ ਬਹੁਤ ਵਧਾਈਆਂ। ਦੋਨੋਂ ਬੱਚੇ ਬਹੁਤ ਅੱਛਾ ਕਰ ਰਹੇ ਨੇ, ਤੇ ਬੱਚਿਆਂ ਦੀ ਮਿਹਨਤ ਦੇ ਪਿੱਛੇ ਪਰਿਵਾਰਾਂ ਦੀ ਮਿਹਨਤ ਹੁੰਦੀ ਹੈ। ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸੋਗੇ ਵੀ ਕਦੋਂ ਆਸਟ੍ਰੇਲੀਆ ਆਏ, ਕਿੱਥੇ ਰਹਿੰਦੇ ਹੋ ਤੇ ਕਿਵੇਂ ਬੱਚਿਆਂ ਦਾ ਫੁੱਟਬਾਲ ਵੱਲ ਰੁਝਾਨ ਹੋਇਆ?
ਹਾਂਜੀ ਜ਼ਰੂਰ ਜੀ, ਮੈਂ ਆਇਆ ਸੀ 2003 ਦੇ ਵਿੱਚ, ਸਿਡਨੀ ਦੇ ਵਿੱਚ ਆਇਆ ਸੀ ਸਭ ਤੋਂ ਪਹਿਲਾਂ, ਐਜ਼ ਅ ਸਟੂਡੈਂਟ ਆਏ ਸੀਗੇ ਤੇ ਅਕਾਊਂਟਿੰਗ ਸਟੱਡੀ ਕਰ ਰਹੇ ਸੀ ਉਦੋਂ। ਤਿੰਨ ਚਾਰ ਸਾਲ ਉੱਥੇ ਸਿਡਨੀ ਲਾਏ ਨੇ, ਫਿਰ ਜੋਬ ਵੱਲ ਨੂੰ ਹੋ ਗਏ ਉਦੋਂ ਹੀ ਜਦੋਂ ਪਾਸ ਆਊਟ ਹੋਏ। ਲੇਟਰ ਔਨ ਫਿਰ ਮੈਨੂੰ ਗਵਰਨਮੈਂਟ ਜੋਬ ਮਿਲ ਗਈ ਫਾਈਨੈਂਸ ਦੇ ਵਿੱਚ ਹੀ, ਜਿਹੜਾ ਮੈਂ ਐਡੀਲੇਟ ਜੁਆਇਨ ਕੀਤਾ। 8 ਸਾਲ ਮੈਂ ਉੱਥੇ ਲਾਏ, ਇੱਕ ਅੱਧਾ ਸਾਲ ਮੈਂ ਕੇਨਜ਼ ਵੀ ਰਿਹਾ, ਸੇਮ ਜੋਬ ਰਿਲੇਟਿਡ ਹੀ ਆਪਣੇ। ਫਿਰ ਮੈਨੂੰ ਇੱਧਰ ਕੁਈਨਜ਼ਲੈਂਡ ਦੇ ਵਿੱਚ ਮਿਲ ਗਈ ਜੋਬ। ਆਲਮੋਸਟ ਮੈਨੂੰ 22 ਈਅਰਸ ਹੋ ਹੀ ਗਏ ਨੇ ਇੱਧਰ ਗਵਰਨਮੈਂਟ 'ਚ ਜੋਬ ਕਰਦੇ। ਬਟ ਸਪੋਰਟਸ ਵੱਲ ਕਦੇ, ਸੋਕਰ ਵੱਲ ਮੇਰਾ ਕਦੇ ਵੀ ਰੁਝਾਨ ਨਹੀਂ ਸੀਗਾ, ਜਾਂ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਬੱਚਿਆਂ ਨੂੰ ਕਦੇ ਮੈਂ ਸੋਕਰ ਖਿਡਾਊਂਗਾ। ਬੈਕਗਰਾਉਂਡ ਦੇ ਵਿੱਚ ਮੇਰਾ ਡ੍ਰੀਮ ਖੁਦ ਦਾ ਹੁੰਦਾ ਸੀਗਾ ਵੀ ਮੈਂ ਏਅਰਫੋਰਸ ਜੁਆਇਨ ਕਰਨਾ ਚਾਹੁੰਦਾ ਸੀਗਾ, ਬਟ ਪੇਰੈਂਟਸ ਦੇ ਪ੍ਰੈਸ਼ਰ ਕਰਕੇ ਮੈਂ ਅੱਗੇ ਨਹੀਂ ਜਾ ਸਕਿਆ, ਜਿਸ ਕਾਰਨ ਮੈਂ ਫਿਰ ਡਿਸਾਈਡ ਕੀਤਾ ਵੀ ਮੈਂ ਆਸਟ੍ਰੇਲੀਆ ਜਾਣਾ। ਬਟ ਸ਼ੁਰੂ ਤੋਂ ਮੈਂ ਵੀ ਐਜ਼ ਇੱਕ ਫੈਂਸਿੰਗ ਪਲੇਅਰ ਰਿਹਾ, ਆਪਣਾ ਨੈਸ਼ਨਲ ਤੱਕ ਖੇਡਿਆ ਉੱਥੇ ਇੰਡੀਆ, ਤੇ ਡਿਸਿਪਲਿਨ ਲਾਈਫ ਮੈਂ ਸ਼ੁਰੂ ਤੋਂ ਹੀ ਦੇਖੀ ਆ ਬੀਇੰਗ ਏਅਰਫੋਰਸ ਦੇ ਵਿੱਚ ਹੋਣ ਕਰਕੇ, ਤੇ ਇਹ ਮੈਂ ਬੱਚਿਆਂ ਨੂੰ ਫਸਟ ਡੇ ਤੋਂ ਹੀ ਰੱਖਦਾ ਸੀਗਾ ਵੀ ਨਹੀਂ ਤੁਸੀਂ ਆਪਣਾ ਐਜ਼ ਅ ਗੁੱਡ ਅਥਲੈਟਿਕਸ ਬਣੋ ਜਾਂ ਹਨਾ ਕੁਛ ਨਾ ਕੁਛ ਕਰੋ ਲਾਈਫ ਦੇ ਵਿੱਚ, ਹਨਾ। ਟੀਵੀ ਵੱਲ ਮੈਂ ਕਦੇ ਵੀ ਨਹੀਂ ਇਹਨਾਂ ਨੂੰ ਬੈਠਣ ਦਿੰਦਾ ਸੀਗਾ
ਜੀ।
ਹੌਲੀ ਹੌਲੀ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਡੇ ਰਿਲੇਟਿਵ ਆਏ ਸੀਗੇ, ਉਹਨਾਂ ਨੇ ਬੱਚਿਆਂ ਨੂੰ ਕਾਫੀ ਉੱਧਰ ਸਪੋਰਟ ਕੀਤਾ ਵੀ ਤੁਸੀਂ ਸੋਕਰ ਖੇਡੋ, ਵਧੀਆ ਤੁਹਾਡੇ 'ਚ ਸਪੀਡ ਵੀ ਹੈਗੀ ਹੈ, ਗੁੱਡ ਕਰ ਰਹੇ ਹੋ। ਤਾਂ ਬੱਚੇ ਮੈਨੂੰ ਲੱਗਦਾ ਫਸਟ ਈਅਰ ਇਹਨਾਂ ਨੇ ਟਰਾਈ ਆਊਟ ਕੀਤਾ, ਅਤੇ ਛੋਟਾ ਬੇਟਾ ਰਣਬੀਰ ਇਹ ਤਾਂ ਸਕੂਲ ਦੀ ਅਕੈਡਮੀ 'ਚ ਹੀ ਆਪਣਾ ਸਿਲੈਕਟਿਡ ਹੋ ਗਿਆ ਸਟ੍ਰੇਟਵੇ, ਅਤੇ ਇੱਥੇ ਲਾਇਨਸ ਕਲੱਬ ਹੈ ਜਿਵੇਂ ਆਪਣਾ, ਉਹਦੀ ਵੀ ਅਕੈਡਮੀ 1 ਦੇ ਵਿੱਚ ਇਹ ਪਿਛਲੇ 2 ਸਾਲਾਂ ਤੋਂ ਖੇਡ ਰਿਹਾ, ਇਸ ਆਹ 3rd ਈਅਰ ਹੁਣ ਇਹ ਆਪਦਾ ਸਟਾਰਟ ਕਰੂਗਾ ਵਿਦ ਇਨ ਅਕੈਡਮੀ, ਅਤੇ ਕਾਫੀ ਮਤਲਬ ਗੁੱਡ ਪਲੇਅਰ ਰੈਕੋਗਨਾਈਜ਼ ਕੀਤਾ ਜਾਂਦਾ ਇਹ ਦੋਨਾਂ ਦੇ ਵਿੱਚ ਹੀ, ਫੁੱਟਸਲ ਅਤੇ ਆਊਟਡੋਰ ਗੇਮ 'ਚ। ਤੇ ਰਣਵਿਜੇ ਦਾ ਇਹ ਸੀਗਾ, ਇਹਨੇ ਸਟਾਰਟ ਆਪਣਾ ਰਗਬੀ ਤੋਂ ਕੀਤਾ, ਅਕੈਡਮੀ 'ਚ ਸੀਗਾ, ਮੈਨੂੰ ਇੰਨੀ ਨੌਲੇਜ ਨਹੀਂ ਸੀਗੀ, ਮੈਂ ਚਲੋ ਅਕੈਡਮੀ 'ਚ ਇਹਨੂੰ ਹਟਾ ਕੇ ਇੱਧਰ ਸੋਕਰ ਵੱਲ ਲਾ ਲਿਆ, ਪਰ ਫਿਰ ਵੀ ਕਾਫੀ ਵਧੀਆ ਇਹਨੇ ਰਿਜ਼ਲਟ ਦਿਖਾਏ, ਕਾਫੀ ਪੋਟੈਂਸ਼ੀਅਲ ਮੈਨੂੰ ਇਹਦੇ 'ਚ ਲੱਗੀ, ਮੇਰਾ ਵੀ ਰੁਝਾਨ ਨਾਲ ਹੋ ਗਿਆ ਇਹਨਾਂ ਦੇ ਸੋਕਰ 'ਚ ਜਾ ਕੇ ਵੀ। ਨਹੀਂ ਵੀ ਮੈਨੂੰ ਇਹਨਾਂ ਨੇ ਇੱਕ ਦਿਨ ਬੈਠ ਕੇ ਕਿਹਾ, ਕਹਿੰਦੇ ਡੈਡੀ ਅਸੀਂ ਵਰਲਡ ਕੱਪ ਖੇਡਣਾ ਚਾਹੁੰਦੇ ਹਾਂ ਇੱਕ ਦਿਨ, ਅਤੇ ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਵੀ ਜੇ ਤੁਸੀਂ ਪ੍ਰੋਮਿਸ ਕਰਦੇ ਹੋ ਹਾਰਡ ਵਰਕ ਕਰਨ ਲਈ ਵੀ ਮੈਂ ਤੁਹਾਡੇ ਲਈ ਸਭ ਕੁਛ ਕਰੂੰਗਾ ਇਹ ਗੋਲ ਅਚੀਵ ਕਰਨ ਲਈ, ਤਾਂ ਬੱਚਿਆਂ ਨੇ ਕਦੇ ਮਿਹਨਤ ਤੋਂ ਨਹੀਂ ਭੱਜੇ ਇਹ, ਤਾਂ ਸਵੇਰੇ 5 ਵਜੇ ਵੀ ਉੱਠ ਕੇ ਆਪਦੀ ਹੈ ਨਾ ਰਨਿੰਗ ਲਈ ਜਾਂਦੇ ਰਹੇ। ਸਕੂਲ ਦੇ ਵਿੱਚ ਵੀ ਕਾਫੀ ਅਚੀਵਮੈਂਟਸ ਇਹਨਾਂ ਨੇ ਕੀਤੀਆਂ। ਹਜੇ ਵੀ ਇਹ ਮਤਲਬ ਇਹ ਕਿੰਨੀ ਵਾਰ ਮੈਨੂੰ ਕਹਿੰਦੇ ਹੁੰਦੇ ਨੇ, ਡੈਡੀ ਅਸੀਂ ਕਿਸੇ ਘਰ ਨਹੀਂ ਜਾ ਸਕਦੇ, ਜਾਂ ਹੈ ਨਾ ਬਰਥਡੇ ਪਾਰਟੀਜ਼ ਹੁੰਦੀਆਂ ਸਾਡੀਆਂ, ਮਿਸ ਆਊਟ ਹੁੰਦੀਆਂ ਨੇ। ਬੱਚੇ ਕਾਫੀ ਉਸ ਚੀਜ਼ ਨੂੰ ਵੀ ਰਿਅਲਾਈਜ਼ ਵੀ ਕਰਦੇ ਨੇ ਹੈ ਨਾ, ਵੀ ਜੇ ਅਸੀਂ ਇਹ ਚੀਜ਼ ਨਾ ਕਰੀਏ ਤਾਂ ਇਸ ਮੁਕਾਮ ਤੇ ਅਸੀਂ ਕਦੇ ਨਾ ਪਹੁੰਚ ਸਕਦੇ ਹੁੰਦੇ।
ਜੀ ਜੀ ਬਿਲਕੁਲ, ਮਿਹਨਤ ਹੈ, ਲਗਨ ਹੈ, ਉਹ ਯਕੀਨਨ ਜਿਹੜੇ ਨਤੀਜੇ ਉਹਨਾਂ 'ਚ ਸਾਫ਼ ਨਜ਼ਰ ਆਉਂਦੀ ਹੈ। ਅਤੇ ਪਿਤਾ ਹੋਣ ਦੇ ਨਾਤੇ ਦੋਵੇਂ ਬੱਚੇ ਨੈਸ਼ਨਲਸ 'ਚ ਪਹੁੰਚੇ ਹਨ, ਕਿੱਦਾਂ ਕਿੱਦਾਂ ਮਹਿਸੂਸ ਹੁੰਦਾ ਉਹ, ਕੀ ਖਿਆਲ ਜਦੋਂ ਤੁਹਾਨੂੰ ਪਤਾ ਲੱਗਿਆ, ਜਦੋਂ ਲੈਟਰ ਆਇਆ ਵੱਡੇ ਬੇਟੇ ਦਾ ਵੀ ਉਹਦਾ ਵੀ ਸਿਲੈਕਸ਼ਨ ਹੋਇਆ, ਕੀ ਮਨ 'ਚ ਮਹਿਸੂਸ ਹੋਇਆ?
ਮਨ 'ਚ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹਿਣਾ, ਜਦੋਂ ਵੀ ਇਹ ਕਦੇ ਵੀ ਅਚੀਵ ਕਰਕੇ ਆਉਂਦੇ ਨੇ, ਬਹੁਤ ਮਤਲਬ ਇਹਨਾਂ ਨੇ ਇਸ ਏਜ ਦੇ ਵਿੱਚ ਹਾਇਰ ਲੈਵਲ ਅਚੀਵ ਕੀਤਾ ਵੀ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਇੰਟਰਨੈਸ਼ਨਲ ਰਣ ਵਿਜੇ ਲਈ ਵੀ ਇਹ ਓਪਰਚੁਨਿਟੀ ਇੰਨੀ ਛੇਤੀ ਆਊਗੀ ਹੈ ਨਾ, ਜਿੰਨਾ ਹਾਰਡ ਵਰਕ ਕਰ ਰਹੇ ਸੀ। ਪਰ ਮੈਂ ਇਹਨਾਂ ਨੂੰ ਹੱਸ ਕੇ ਇਹੀ ਕਹਿਣਾ ਵੀ ਆਪਦੇ ਪਿਓ ਦਾ ਸਿਰ ਤੁਸੀਂ ਇੰਨਾ ਉੱਚਾ ਕਰਤਾ ਵੀ ਦੱਸ ਨਹੀਂ ਸਕਦਾ, ਮੇਰੀ ਦੋਨੇ ਬਾਹਾਂ ਨੇ।
ਜੀ ਇੱਕ ਇੱਕ ਮਾਣ ਵਾਲੀ ਗੱਲ ਹੋ ਜਾਂਦੀ,
ਬਹੁਤ ਜ਼ਿਆਦਾ ਮਾਣ ਹੁੰਦਾ। ਮੇਰੇ ਦਾਦਾ ਜੀ ਵੀ ਨੈਸ਼ਨਲ ਪਲੇਅਰ ਰਹਿ ਚੁੱਕੇ ਨੇ ਇੰਡੀਆ ਦੇ ਵਿੱਚ, ਉਹ ਮੈਨੂੰ ਇੱਕ ਹੀ ਗੱਲ ਕਹਿੰਦੇ ਹੁੰਦੇ ਸੀ, ਬੇਟਾ ਵੀ ਕਰਮ ਕਰੋ ਹੈ ਨਾ, ਫਲ ਦੀ ਇੱਛਾ ਨਾ ਕਦੇ ਕਰਿਓ।
ਬਿਲਕੁਲ,
ਉਹ ਚੀਜ਼ ਨੂੰ ਮੈਂ ਸਾਰੀ ਲਾਈਫ ਆਪਣਾ ਲੈ ਕੇ ਚੱਲਿਆ ਹੈ ਨਾ, ਵੀ ਕਦੇ ਮੈਂ ਇਹ ਨਹੀਂ ਸੋਚਿਆ ਵੀ ਜੇ ਆਹ ਕੰਮ ਕਰਾਂਗੇ ਤਾਂ ਮੈਨੂੰ ਆਹ ਚੀਜ਼ ਚਾਹੀਦੀ ਹੈ ਨਾ, ਅਕਾਲ ਪੁਰਖ ਨੇ ਇੰਨਾ ਕੁਛ ਦੇਤਾ ਜੀ।
ਜੀ ਬਿਲਕੁਲ, ਬੜੀ ਮਾਣ ਵਾਲੀ ਗੱਲ ਹੈ ਜੀ, ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬੱਚੇ ਬਹੁਤ ਅੱਛਾ ਕਰ ਰਹੇ ਨੇ, ਪਰ ਇਹਦੇ ਪਿੱਛੇ ਪਰਿਵਾਰ ਦੀ ਵੀ ਮਿਹਨਤ ਹੁੰਦੀ ਹੈ। ਸਕੂਲ ਲੈ ਕੇ ਜਾਣਾ ਬੱਚਿਆਂ ਨੂੰ, ਟ੍ਰੇਨਿੰਗ ਤੇ ਲੈ ਕੇ ਜਾਣਾ, ਹੋਰ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ, ਨੌਕਰੀ ਦਾ, ਆਪਦੇ ਕੰਮ ਦਾ ਵੀ ਦੇਖਣਾ, ਕਿੰਨਾ ਕੁ ਔਖਾ ਜਾਂ ਕਿੰਨਾ ਕੁ ਸੌਖਾ ਸੀ ਇਹ ਸਾਰੀਆਂ ਚੀਜ਼ਾਂ 'ਚ ਸੰਤੁਲਨ ਬਣਾਉਣਾ?
ਔਖਾ ਬਹੁਤ ਜ਼ਿਆਦਾ ਲੱਗਿਆ ਜੀ ਸਾਡੇ ਲਈ, ਜਿਵੇਂ ਜੌਬ ਤੇ ਇਹਨੂੰ ਬੈਲੈਂਸ ਕਰਨਾ ਬਹੁਤ ਹੀ ਮੁਸ਼ਕਿਲ ਕੰਮ, ਤੇ ਅੱਜ ਵੀ ਮੁਸ਼ਕਿਲ ਆਉਂਦੀ ਹੈ ਕਿੰਨੀ ਵਾਰ। ਹੁਣ ਪਿਛਲੇ 3 ਹਫ਼ਤਿਆਂ ਤੋਂ ਮੈਂ ਛੁੱਟੀ ਲਿੱਤੀ ਹੋਈ ਹੈ, ਪਹਿਲਾਂ ਸਿਡਨੀ ਗਏ ਹਾਂ, ਉੱਥੇ ਇਹਨਾਂ ਨੇ 1 ਹਫ਼ਤਾ ਇਹਨਾਂ ਦਾ ਨੈਸ਼ਨਲ ਚੱਲਿਆ, ਫਿਰ ਵਾਪਸ ਇੱਥੇ ਆਏ ਹਾਂ ਗੋਲਡ ਕੋਸਟ ਇੰਟਰਨੈਸ਼ਨਲ ਫੁੱਟਸਲ, ਉਹਦੇ ਵਿੱਚ ਬੱਚਿਆਂ ਨੇ ਪਰਫੋਰਮ ਕੀਤਾ ਜਿਹੜਾ ਕਿ ਉਹਨਾਂ ਦਾ ਅੱਜ ਫਿਨਿਸ਼ ਹੋਇਆ ਸਵੇਰੇ, ਉਹਦੇ ਵਿੱਚ ਵੀ ਕਾਫ਼ੀ ਗੁੱਡ ਰਿਜ਼ਲਟਸ ਇਹਨਾਂ ਨੇ ਅਚੀਵ ਕੀਤੇ ਨੇ ਆਪਣੇ। ਹਾਰਡ ਤੁਹਾਨੂੰ ਇਹੀ ਦੱਸ ਸਕਦਾ ਵੀ ਜਿਵੇਂ ਐਜ਼ ਅ ਹਸਬੈਂਡ ਵਾਈਫ, ਮੇਰੇ ਵਾਈਫ ਬਹੁਤ ਜ਼ਿਆਦਾ ਇਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ ਸੀਗਾ ਪੋਸੀਬਲ। ਹਰ ਰੋਜ਼ ਕਹਿ ਲਓ ਵੀ ਇਹਨਾਂ ਦੇ ਲੰਚ, ਬ੍ਰੇਕਫਾਸਟ, ਡਿਨਰ ਸਾਰਾ ਕੁਛ ਇਹਨਾਂ ਨੇ 4 ਵਜੇ 3 ਵਜੇ ਉੱਠ ਕੇ ਪ੍ਰਿਪੇਅਰ ਕਰਨਾ, ਅਗਲੇ ਦਿਨ ਦੇ ਕੱਪੜੇ ਹੋਣੇ ਹੈ ਨਾ ਉਹ ਪ੍ਰਿਪੇਅਰ ਕਰਨੇ। ਮੈਂ ਐਜ਼ ਅ ਫਾਦਰ ਮੈਂ ਤਾਂ ਇਹਨਾਂ ਨੂੰ ਡਰਾਈਵ ਕਰ ਰਿਹਾ ਹੈ ਨਾ, ਲਿਜਾ ਰਿਹਾ ਹਰ ਥਾਵੇਂ ਹੈ ਨਾ, ਦੋ ਬੱਚੇ ਦੋਨੋਂ ਇੱਕੋ ਗੇਮ 'ਚ ਹੋਣ ਕਾਰਨ ਇਹਨਾਂ ਦੇ ਕਲੱਬ ਵੀ ਅੱਡ ਅੱਡ ਨੇ, ਤਾਂ ਦੋਨੋਂ ਜਾਣੇ ਅਸੀਂ ਅੱਡ ਅੱਡ ਰਸਤਿਆਂ ਤੇ ਜਾਂਦੇ ਹਾਂ, ਕਈ ਵਾਰ ਰਾਤ ਨੂੰ 10 ਵੀ ਵੱਜ ਜਾਂਦੇ ਨੇ ਹੈ ਨਾ ਆਉਂਦੇ। ਮੁਸ਼ਕਲ ਤਾਂ ਬਹੁਤ ਹੈ ਪਰ ਈਜ਼ੀਨੈਸ ਸਾਨੂੰ ਥੋੜ੍ਹਾ ਜਿਹਾ ਹੈਲਪ ਆਊਟ ਕਹਿ ਲਓ ਵੀ ਗ੍ਰੈਂਡ ਪੇਰੈਂਟਸ ਨਾਲ ਹੋਣ ਕਰਕੇ ਹੈ ਨਾ, ਉਹ ਵੀ ਸਾਨੂੰ ਕਾਫੀ ਹੈਲਪ ਹੋ ਜਾਂਦੀ ਹੈ, ਮੋਰਲੀ ਵੀ ਸਪੋਰਟ ਹੈ ਬੱਚਿਆਂ ਨੂੰ ਵੀ ਹੈ ਨਾ। ਬਟ ਐਜ਼ ਅ ਫੈਮਿਲੀ ਸਾਰੇ ਜਾਣਿਆਂ ਦਾ ਮੈਂ ਇਹੀ ਕਹੂੰਗਾ ਵੀ ਇਨਪੁੱਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕੋਈ ਇੱਕ ਜਣਾ ਵੀ ਇਹਦੇ ਵਿੱਚ ਨਾ ਸਪੋਰਟ ਕਰੇ ਤਾਂ ਇਹ ਚੀਜ਼ ਪੋਸੀਬਲ ਨਹੀਂ ਹੋ ਸਕਦੀ।
ਬਿਲਕੁਲ ਜੀ ਬਿਲਕੁਲ, ਔਰ ਸਾਰਿਆਂ ਦੇ ਨਾਲ ਸਾਰਿਆਂ ਦੀ ਮਿਹਨਤ ਦਾ ਹੀ ਸਦਕਾ ਹੈ ਕਿ ਅੱਜ ਇੰਨੇ ਅੱਛੇ ਨਤੀਜੇ ਤੁਹਾਡੇ ਪਰਿਵਾਰ ਨੂੰ ਮਿਲ ਰਹੇ ਨੇ। ਤੇ ਦੋਨਾਂ ਬੱਚਿਆਂ ਦੇ ਜੇ ਭਵਿੱਖ ਦੀ ਗੱਲ ਕਰੀਏ, ਕੀ ਦੇਖਦੇ ਹੋ ਤੁਸੀਂ, ਖੇਡ ਵੱਲ ਰੁਝਾਨ ਰੱਖਣਾ ਹੈ, ਪੜ੍ਹਾਈ ਵੱਲ ਵੀ, ਜਾਂ ਕੀ ਕਿੱਦਾਂ ਬੈਲੈਂਸ ਕਰਨ ਦਾ ਅੱਗੇ ਕੀ ਪਲਾਨਸ ਨੇ?
ਬੈਲੈਂਸ ਦਾ ਜੀ ਇਹਨਾਂ ਨੂੰ ਮੈਂ ਇੱਕੋ ਹੀ ਕਹਿਣਾ, ਮੇਰੇ ਵਾਈਫ ਨੇ ਉਹਨਾਂ ਨੂੰ ਮੈਂ ਕਹਿਣਾ ਤੁਸੀਂ ਪੜ੍ਹਾਈ ਵੱਲ, ਇਹਨਾਂ ਦਾ ਹੈ ਨਾ ਇਹ ਜ਼ਿੰਮੇਵਾਰੀ ਤੁਹਾਡੀ ਹੈ, ਸਪੋਰਟਸ ਦੀ ਜ਼ਿੰਮੇਵਾਰੀ ਮੈਂ ਫੜਦਾ ਹੈ ਨਾ। ਬੱਚਿਆਂ 'ਤੇ ਮੈਂ ਬਹੁਤ ਪ੍ਰਾਊਡ ਕਰਦਾ, ਇਹਨਾਂ ਨੇ ਕਦੇ ਪੜ੍ਹਾਈ ਤੋਂ ਵੀ ਨਹੀਂ ਕਿਹਾ ਵੀ ਅਸੀਂ ਪੜ੍ਹਨ ਨਹੀਂ ਬੈਠਣਾ, ਜਦੋਂ ਜਦੋਂ ਲੋੜ ਪਈ ਹੈ ਰਾਤਾਂ ਨੂੰ ਵੀ ਜਾਗ ਜਾਗ ਕੇ ਆਪਣਾ ਪੜ੍ਹੇ ਨੇ। ਇਹ ਨਹੀਂ ਆ ਵੀ ਬੱਚੇ ਇਕੱਲੇ ਸਪੋਰਟਸ ਦੇ ਵਿੱਚ 1 ਨੰਬਰ 'ਤੇ ਆਉਂਦੇ ਨੇ, ਇਹ ਪੜ੍ਹਾਈ ਦੇ ਵਿੱਚ ਵੀ ਆਪਦੇ ਸਕੂਲ 'ਚ ਵੀ ਅਕੈਡੈਮਿਕ 'ਚ 1 'ਤੇ ਨੇ ਦੋਨੋਂ ਬੱਚੇ।
ਤੇ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ, ਤੇ ਬੜਾ ਪੋਜ਼ਿਟਿਵ ਫੀਲਿੰਗਸ ਵੀ ਆ ਰਹੀਆਂ ਨੇ, ਇੱਕ ਮਾਣ ਵਾਲੀ ਗੱਲ ਵੀ ਮਹਿਸੂਸ ਹੋ ਰਹੀ ਹੈ। ਤੇ ਪੰਜਾਬੀ ਕਮਿਊਨਿਟੀ ਜਾਂ ਹੋਰ ਜੋ ਮਾਈਗ੍ਰੈਂਟ ਮਾਤਾ ਪਿਤਾ ਇੱਥੇ ਆਉਂਦੇ ਨੇ, ਮੁਸ਼ਕਿਲ ਤਾਂ ਹੁੰਦਾ, ਤੁਸੀਂ ਵੀ ਕਹਿ ਰਹੇ ਸੀ ਕਿ ਕਾਫੀ ਮੁਸ਼ਕਿਲ ਹੁੰਦਾ ਚੀਜ਼ਾਂ 'ਚ ਤਾਲਮੇਲ ਜਾਂ ਬਣਾਉਣਾ ਤੇ ਉਸ ਹਿਸਾਬ ਨਾਲ ਬੈਲੈਂਸ ਕਰਨਾ, ਕੋਈ ਸੁਨੇਹਾ ਦੇਣਾ ਚਾਹੋਗੇ ਸਾਰੇ ਅਜਿਹੇ ਪਰਿਵਾਰਾਂ ਨੂੰ?
ਸੁਨੇਹਾ ਮੈਂ ਇਹੀ ਦੇਣਾ ਚਾਹੂੰਗਾ ਜੀ ਹਰ ਪੇਰੈਂਟ ਨੂੰ ਵੀ ਕਦੇ ਬੱਚੇ ਨਾਲ ਧੱਕਾ ਨਾ ਕਰੋ ਕਿਸੇ ਚੀਜ਼ ਲਈ। ਜੇ ਬੱਚਾ ਤੁਹਾਡਾ ਆਪ ਕਹਿੰਦਾ ਨਾ ਮੈਂ ਆਹ ਕੰਮ ਕਰਨਾ, ਹੈ ਨਾ, ਤੁਸੀਂ ਉਹਦੇ ਨਾਲ ਕੰਧ ਬਣ ਕੇ ਖੜ ਜਾਓ। ਵਾਹਿਗੁਰੂ ਹਮੇਸ਼ਾ ਭਲੀ ਕਰੋ
ਜੀ। ਬਹੁਤ ਸ਼ੁਕਰੀਆ ਸਰਵਪ੍ਰੀਤ ਜੀ, ਧੰਨਵਾਦ ਬਹੁਤ ਬਹੁਤ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਨ ਲਈ, ਤੇ ਉਮੀਦ ਕਰਦੇ ਹਾਂ ਕਿ ਜੋ ਬੱਚੇ ਇੰਨਾ ਅੱਛਾ ਪਰਫਾਰਮ ਕਰ ਰਹੇ ਨੇ, ਇੰਨਾ ਅੱਛਾ ਪ੍ਰਦਰਸ਼ਨ ਕਰ ਰਹੇ ਨੇ, ਅੱਗੇ ਵੀ ਇਸੇ ਤਰ੍ਹਾਂ ਇਹ ਜਾਰੀ ਰਹੇ।
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਫੇਸਬੁੱਕ ਉੱਤੇ ਐਸ ਬੀ ਐਸ ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਖੂਬ ਇੰਜੋਏ ਕੀਤਾ ਹੋਏਗਾ, ਕਿਉਂਕਿ ਅਜਿਹੀਆਂ ਜਿਹੜੀਆਂ ਕਹਾਣੀਆਂ ਨੇ ਉਹ ਇੰਸਪਾਇਰ ਕਰਦੀਆਂ ਨੇ ਹੋਰਨਾਂ ਬੱਚਿਆਂ ਨੂੰ ਵੀ, ਮੋਟੀਵੇਟ ਕਰਦੀਆਂ ਨੇ ਖੇਡਾਂ ਵੱਲ ਨੂੰ, ਔਰ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦਾ ਜਿਹੜਾ ਜਜ਼ਬਾ ਬੱਚਿਆਂ ਦੇ ਵਿੱਚ ਪੈਦਾ ਹੁੰਦਾ ਜਦੋਂ ਅਜਿਹੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਔਰ ਹਾਲ ਹੀ ਦੇ ਵਿੱਚ ਜਿਵੇਂ ਅਸੀਂ ਖਬਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਆਸਟ੍ਰੇਲੀਆ ਓਪਨ ਜਿਹੜਾ ਹੁਣੇ ਹੁਣੇ ਸੰਪੰਨ ਹੋਇਆ ਆਸਟ੍ਰੇਲੀਆ ਦੇ ਵਿੱਚ, ਉਸ ਆਸਟ੍ਰੇਲੀਆ ਓਪਨ ਦੇ ਵਿੱਚ ਭਾਰਤ ਤੋਂ ਆਈ ਇੱਕ 13 ਸਾਲਾਂ ਦੀ ਜਿਹੜੀ ਬੱਚੀ ਸੀ ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਤੋਂ ਆਈ ਸੀ, ਉਸਨੇ ਵੀ ਇੱਥੇ ਆ ਕੇ ਜਦੋਂ ਪਰਫੋਰਮ ਕੀਤਾ, ਇੱਥੇ ਆ ਕੇ ਉਸਨੇ ਮੁਕਾਬਲੇਬਾਜ਼ੀ ਦੇ ਵਿੱਚ ਹਿੱਸਾ ਲਿਆ, ਤਾਂ ਆਸਟ੍ਰੇਲੀਆ ਦੀ ਆਪਣੀ ਜਿਹੜੀ ਪਲੇਅਰ ਸੀ ਉਸਦੀ ਹਮ ਉਮਰ ਪਲੇਅਰ ਸੀ ਉਸਨੂੰ ਹਰਾ ਕੇ ਉਸਨੇ ਫਿਰ ਬਾਜ਼ੀ ਮਾਰੀ ਅਤੇ ਉਸਨੇ ਟਰੋਫੀ ਜਿੱਤੀ, ਉਹ ਵੀ ਬੜੀ ਮਾਣ ਵਾਲੀ ਗੱਲ ਹੈ। ਸੋ ਖੇਡਾਂ ਦੇ ਖੇਤਰ ਦੇ ਵਿੱਚ ਵੱਖ ਵੱਖ ਮੁਕਾਮ ਦੇ ਉੱਤੇ ਜਦੋਂ ਸਾਡੇ ਬੱਚੇ, ਸਾਡੇ ਭਾਈਚਾਰੇ ਦੇ ਬੱਚੇ ਪਹੁੰਚਦੇ ਨੇ, ਤਾਂ ਜਿੱਥੇ ਬੱਚਿਆਂ ਦਾ ਇੱਕ ਹੌਸਲਾ ਵੱਧਦਾ, ਔਰ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਨੇ, ਜਿਹੜੇ ਉਹਨਾਂ ਦੇ ਮਾਪੇ ਨੇ, ਉਹਨਾਂ ਦਾ ਸਿਰ ਵੀ ਜਿਹੜਾ ਫਖਰ ਦੇ ਨਾਲ ਉੱਚਾ ਹੁੰਦਾ ਕਿ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਾ ਕੇ ਆ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਪੇਸ਼ਕਾਰੀਆਂ, ਸਾਡੇ ਪ੍ਰੋਗਰਾਮ ਦੀਆਂ ਖੂਬ ਪਸੰਦ ਆਈਆਂ ਹੋਣਗੀਆਂ, ਔਰ ਇਹ ਸਾਰੀਆਂ ਪੇਸ਼ਕਾਰੀਆਂ ਜੇਕਰ ਤੁਸੀਂ ਗਾਹੇ ਬਗਾਹੇ ਦੁਬਾਰਾ ਸੁਣਨਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਇਹਨਾਂ ਦੇ ਬਾਰੇ ਵਿੱਚ ਦੇਖਣਾ ਚਾਹੁੰਦੇ ਹੋ, ਤਾਂ ਐਸ ਬੀ ਐਸ ਪੰਜਾਬੀ ਦੇ ਜਿਹੜੇ ਵੱਖ ਵੱਖ ਪਲੇਟਫਾਰਮਸ ਹੈਗੇ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦੇ ਰਾਹੀਂ ਇਹਨਾਂ ਸਾਰੀਆਂ ਪੇਸ਼ਕਾਰੀਆਂ ਤੱਕ ਤੁਸੀਂ ਦੁਬਾਰਾ ਪਹੁੰਚ ਸਕਦੇ ਹੋ। ਮਿਸਾਲ ਦੇ ਤੌਰ 'ਤੇ ਜਿਵੇਂ ਕਿ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਸਾਰੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚ ਖਬਰਾਂ ਨੇ, ਵੱਖ ਵੱਖ ਪੇਸ਼ਕਾਰੀਆਂ ਨੇ, ਔਰ ਐਸ ਬੀ ਐਸ ਦਾ ਇੱਕ ਜਿਹੜਾ ਖਾਸ ਉਪਰਾਲਾ ਹੈ ਐਸ ਬੀ ਐਸ ਦਾ ਆਸਟ੍ਰੇਲੀਆ ਐਕਸਪਲੇਨਡ, ਜਿਹਦੇ ਰਾਹੀਂ ਅਸੀਂ ਦੱਸਦੇ ਹਾਂ ਕਿ ਆਸਟ੍ਰੇਲੀਆ ਦਾ ਰਹਿਣ ਸਹਿਣ ਕਿਵੇਂ ਆ, ਇੱਥੇ ਦਾ ਵਰਕ ਕਲਚਰ ਕੀ ਹੈਗਾ ਆ, ਇੱਥੇ ਦੇ ਕਾਇਦੇ ਕਾਨੂੰਨ ਕੀ ਹੈਗੇ ਆ, ਜੇਕਰ ਤੁਸੀਂ ਇੱਥੇ ਆ ਕੇ ਆਪਣੀ ਲਾਈਫ ਸੈਟਲ ਕਰਨੀ ਹੈ, ਕਿਸੇ ਵੀ ਰੂਪ ਦੇ ਵਿੱਚ ਕੋਈ ਕਾਰੋਬਾਰ ਸ਼ੁਰੂ ਕਰਨਾ ਆ, ਕੋਈ ਬਿਜ਼ਨਸ ਸ਼ੁਰੂ ਕਰਨਾ ਆ, ਕੋਈ ਘਰ ਖਰੀਦਣਾ ਆ, ਕੋਈ ਘਰ ਵੇਚਣਾ ਆ, ਕੋਈ ਲਾਇਸੈਂਸ ਬਣਾਉਣਾ ਆ, ਜਾਂ ਕੋਈ ਐਮਰਜੈਂਸੀ ਸਥਿਤੀ ਬਣਦੀ ਹੈ, ਕਿੱਥੋਂ ਸਹਾਇਤਾ ਲੈਣੀ ਆ, ਸਾਰੀਆਂ ਜਾਣਕਾਰੀਆਂ ਮਾਂ ਬੋਲੀ ਪੰਜਾਬੀ ਦੇ ਵਿੱਚ ਉਸ ਪਲੇਟਫਾਰਮ ਦੇ ਉੱਤੇ ਉਪਲਬਧ ਹੈਗੇ ਨੇ। ਔਰ ਨਾਲ ਦੀ ਨਾਲ ਜਿਹੜਾ ਇੰਸਟਾਗ੍ਰਾਮ ਅਕਾਊਂਟ ਹੈਗਾ, ਉੱਥੇ ਸਾਡੀਆਂ ਵੀਡੀਓ, ਸਾਡੀਆਂ ਹੋਰ ਜਾਣਕਾਰੀਆਂ ਉਪਲਬਧ ਹੈਗੀਆਂ ਨੇ। ਫੇਸਬੁੱਕ ਪੇਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈਗਾ, ਵੱਖ ਵੱਖ ਜਿਹੜੇ ਪਲੇਟਫਾਰਮਸ ਨੇ, ਸਾਰੇ ਪਲੇਟਫਾਰਮਸ ਦੇ ਉੱਤੇ ਤੁਸੀਂ ਜਾ ਕੇ ਸਾਰੀਆਂ ਜਾਣਕਾਰੀਆਂ ਜਿਹੜੀਆਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਉੱਥੋਂ ਜਿਹੜੀਆਂ ਹਾਸਲ ਕਰ ਸਕਦੇ ਹੋ। ਔਰ ਇੱਕ ਵਾਰ ਫਿਰ ਮੈਂ ਤੁਹਾਨੂੰ ਯਾਦ ਕਰਾ ਦੇਵਾਂ ਕਿ ਜੇਕਰ ਤੁਸੀਂ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ, ਸਾਡੇ ਪ੍ਰੋਗਰਾਮ ਸੰਬੰਧੀ ਕੋਈ ਫੀਡਬੈਕ ਸਾਂਝੀ ਕਰਨੀ ਚਾਹੁੰਦੇ ਹੋ, ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਜਾਂ ਫਿਰ ਆਪਣੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਸਾਡਾ ਫੋਨ ਨੰਬਰ 04397997767 ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਹਮੇਸ਼ਾ ਇੰਤਜ਼ਾਰ ਕਰਦਾ ਹੈ। ਸੋ ਅੱਜ ਦੇ ਪ੍ਰੋਗਰਾਮ ਨੂੰ ਹੁਣ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ, ਪਰ ਇਸ ਤੋਂ ਪਹਿਲਾਂ ਕੀ ਤੁਹਾਡੇ ਤੋਂ ਵਿਦਾ ਲਈਏ, ਤੁਹਾਨੂੰ ਸੁਣਾਉਂਦੇ ਹਾਂ ਪੰਜਾਬੀ ਗਾਇਕ ਗੁਰਦਾਸ ਮਾਨ ਹੋਣਾ ਦਾ ਇੱਕ ਸਦਾਬਹਾਰ ਗੀਤ, ਜਿਹੜਾ ਜਦੋਂ ਵੀ ਸੁਣੋ ਉਸ ਗੀਤ ਨੂੰ ਹਮੇਸ਼ਾ ਨਵਾਂ ਲੱਗਦਾ ਹੈ। ਆਓ ਸੁਣਦੇ ਹਾਂ ਉਸ ਗੀਤ ਨੂੰ, ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ। ਸੋ ਦੋਸਤੋ, ਇਸ ਦੇ ਨਾਲ ਹੀ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਮਿਲਾਂਗੇ ਭਲਕੇ ਇੱਕ ਹੋਰ ਨਵੇਂ ਕੋਰ ਪ੍ਰੋਗਰਾਮ ਦੇ ਨਾਲ ਠੀਕ ਇਸੇ ਮੰਚ ਦੇ ਉੱਤੇ ਸ਼ਾਮ 4 ਤੋਂ 5 ਵਜੇ ਲਾਈਵ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।